दरबार अंदर जगत गुरु शब्द गुर पीरा तन तन श्री गुरु ग्रंथ साहिब जी महाराज जी की पवित्र हजूरी च संध्या वेले दे सजे हुए दीवाना विच हाजरियां भर के नेता प्रति सतगुरु गरीब नवाज पातशाह का पवित्र इतिहास बहुत ही श्रद्धा भावना अदब ते सत्कार सहित सरवण कर रहे साहबे कमाल गुरु कलगीधर जी चलदिया चलदिया बगौर नगर के नेड़े पहुंचे ने। सतगुरां दे नाल फौजां वेख के बगौर नगर वाले जिहड़े नगर निवासी सन डर गए कि गुरु जी दे नाल दल है किते साडे ते हमला ना करन साडा नगर ना लुटन इन्हां भी अगों लड़न की तैयारी कर ली और अपना एक सेवक गुरु साहब दे कोल भेजिया। महाराज जी ने आख्या भाई डरन की लोड़ नहीं असी कोई हमला नहीं करन आए असी तो बगौर नगर दे विच ओ इतिहासक जगह वेखनी है जिथे भीम सैन ने करीचक नू मारिया से बस असी वेखना चाहते हाँ होर कोई साडे मन की इच्छा नहीं है पर नगर वाले इहो जे सन वो ना मन्ने कहिंदे जी सानू विश्वास नहीं। धर्म सिंह ने जाके समझाया भी पर ना समझे कहिंदे जी तुसीं अपना डेरा दूर ही रखो। तो सतगुरु जी ने बगौर दे बार बार एक बाग सी उस बाग दे विच कलगीधर जी ने उतारा कीता ते नाल दे सारे सिंघां नू समझा दिता कि सिंघो तुसी किसे ने कोई का पट्ठा नहीं लैन जाना सब कुछ इत्थे ही हाजिर हो जाएगा क्योंकि नगरां वाले लोग डरे हुए ने इस करके हो सकता है कितों कोई हमला भी कर दे तो तुसी अपने इत्थे आसन ते ही रहना ना ही तुसी कितें लक्कड़ लैन जानी है ना कितें तुसी घोड़ियां वास्ते का पट्ठा लैन जाना है सब कुछ इत्थे ही आ जाएगा। इस तरह सतगुरु सच्चे पातशाह जी ने सिंघां नूं कह के इत्थे डेरा कर लिया पर बगौर निवासी जिहड़े कुछ लोग ऐसे सन जिन्हां नूं गुरु ते यकीन नहीं गुरु ते भरोसा नहीं हालांकि सतगुरु जी नगर विच भी जा के आए वो सारियां जगावां वेख के आए जो पुराणियां सन फिर भी इन्हां नूं भरोसा नहीं बज्जा जिवें बगौर विखे सिंघां दी जंग हो रही है आओ मन बिरतियां एकागर करिए। सतगुरु साहिबे कमाल गुरु कलगीधर दा पवित्र इतिहास सरवण करन वास्ते आखिए जी सतनाम श्री
वाहे गुरु साहिब जी
सतनाम श्री
वाहे गुरु साहिब जी दोहरा एक दिन ओष्टर गुरु के चरण गए पुर तीर।
एक दिन सतगुरु श्री गुरु कलगीधर पातशाह जी दे दल दे विच जिथे घोड़े सन बलद सन हाथी सन उथे ऊंठ भी सी तो एक दिन सतगुरां दी दल दी फौज दे जिहड़े ऊंट सन वह ऊंट किते चरण वास्ते नगर दे तीर किनारे नगर दे नेड़े एक बाग सी उधरले पासे वह ऊंट चरण वास्ते गए हन।
बागन विखे प्रवेश पे लता तरुण बड़ पीर।
हुण जदों वह ऊंट नगर दे नेड़े चले गए चरदे चरदे नेड़े बाग सन बागां दे विच वेलां लगियां होईयां सी ਹੁਣ ਜਿਹੜੇ ਊਂਠ ਨੇ ਇਹਨਾਂ ਦਾ ਵੇਲਾਂ ਨਾਲ ਹਿੱਤ ਹੁੰਦਾ ਹੈ, ਵੇਲਾਂ ਜੇ ਜ਼ਿਆਦਾ ਖਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦਾ ਹੈ ਬੇਲ ਬਾਲਹਾ ਕਰਹਲਾ, ਕਿ ਵੇਲਾਂ ਦੇ ਨਾਲ ਇਹਨਾਂ ਦਾ ਪ੍ਰੀਤ ਪਿਆਰ ਹੁੰਦਾ, ਇਹ ਖਾਂਦੇ ਵੀ ਨੇ ਵੇਲਾਂ। ਉਸੇ ਬਾਗ ਦੇ ਵਿੱਚ ਕਿਤੇ ਵੇਲਾਂ ਲੱਗੀਆਂ ਹੋਈਆਂ ਸਨ ਤੇ ਵੇਲਾਂ ਦਾ ਜਾਲ ਵੇਖ ਕੇ ਜਿਹੜੇ ਊਂਟ ਸਨ ਇਹ ਚਰਦੇ ਚਰਦੇ ਉਸ ਬਾਗ ਦੇ ਵਿੱਚ ਵੜ ਗਏ।
ਜੋ ਪਈ ਅੰਤਰ ਜਾਏ ਤੋਰ ਤਰੁਖਾਏ,
ਜਦੋਂ ਉਹ ਬਲ ਜਿਹੜੇ ਉਹ ਊਂਟ ਸਨ ਬਾਗ ਵਿੱਚ ਵੜ ਗਏ ਤੇ ਬਾਗ ਵਿੱਚ ਉਹਨਾਂ ਨੇ ਕਈ ਵੇਲਾਂ ਦੇ ਪੱਤੇ ਖਾ ਲਏ, ਕਈ ਦਰਖਤਾਂ ਦੇ ਬੂਟਿਆਂ ਦੇ ਪੱਤੇ ਖਾ ਲਏ।
ਇਤਨੇ ਮੈਂ ਮਾਲੀ ਤੈ ਆਏ,
ਉਸ ਬਾਗ ਦਾ ਜਿਹੜਾ ਮਾਲੀ ਸੀ ਉਹ ਮਾਲੀ ਉੱਥੇ ਆ ਗਿਆ ਜਦੋਂ ਊਂਠ ਉੱਥੇ ਚੜ ਰਹੇ ਸੀ ਬਾਗ ਦੇ ਵਿੱਚ। ਬਾਗ ਦਾ ਨੁਕਸਾਨ ਵੀ ਹੋ ਰਿਹਾ ਸੀ, ਪੱਤੇ ਖਾ ਰਹੇ ਨੇ ਊਂਠ, ਵੇਲਾਂ ਦੇ ਬੂਟੇ ਖਾ ਰਹੇ ਨੇ, ਤੋ ਉਹ ਜਿਹੜਾ ਬਾਗ ਦਾ ਮਾਲੀ ਸੀ ਇੰਨੇ ਨੂੰ ਉੱਥੇ ਚੱਲ ਕੇ ਆ ਪਹੁੰਚਿਆ।
ਉਸ਼ਟਨ ਕੈ ਬੋਲਸ਼ਟ ਪ੍ਰਹਾਰੇ,
ਮਾਲੀ ਨੇ ਕੀ ਕੀਤਾ ਕਿ ਆਉਂਦੇ ਸਾਰ ਬੜੇ ਗੁੱਸੇ ਵਿੱਚ ਆਇਆ, ਲੋਹਾ ਲਾਖਾ ਹੋਇਆ, ਉਹਦੇ ਹੱਥ ਵਿੱਚ ਇੱਕ ਡਾਂਗ ਸੀ, ਉਸ ਡਾਂਗ ਦੇ ਨਾਲ ਉਹਨੇ ਊਂਠਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਡਾਂਗਾ ਮਾਰ ਕੇ ਊਂਠਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ।
ਦੇ ਗਾਰੀ ਬੋ ਵੈਰ ਨਿਕਾਰੇ,
ਬੜੇ ਕੌੜੇ ਬੋਲ ਬੋਲ ਕੇ, ਭੈੜੇ ਬੋਲ ਬੋਲ ਕੇ, ਦੁਰਬਚਨ ਕਹਿ ਕੇ ਉਹਨੇ ਊਂਠ ਬਾਗ ਦੇ ਵਿੱਚੋਂ ਬਾਹਰ ਕੱਢੇ ਹਨ।
ਇਤ ਤੇ ਉਸ਼ਟਵਾਨ ਮਿਲ ਗਏ,
ਇਧਰੋਂ ਜਿਹੜੇ ਊਂਠ ਚਾਰਨ ਵਾਲੇ ਸਨ, ਜਿਹੜੇ ਊਂਠ ਸੰਭਾਲਦੇ ਸੀ ਗੁਰੂ ਸਾਹਿਬ ਦੇ ਸੇਵਾਦਾਰ, ਉਹ ਚਲੇ ਗਏ ਇਧਰੋਂ ਉਧਰ ਊਂਠਾਂ ਦੇ ਪਿੱਛੇ ਪਿੱਛੇ।
ਦੇ ਦੇ ਗਾਰ ਲਰਤ ਸੋ ਪਏ,
ਉਹਨਾਂ ਨੇ ਜਾ ਕੇ ਉਹਨੂੰ ਆਖਿਆ ਭਾਈ ਤੂੰ ਊਂਠਾਂ ਨੂੰ ਓਦਾਂ ਵੀ ਭਜਾ ਸਕਦਾ ਡਰਾ ਕੇ, ਏਦਾਂ ਮਾਰਨ ਦਾ ਤੇ ਕੋਈ ਮਤਲਬ ਨੀ, ਨਾਲੇ ਤੂੰ ਜੇ ਮਾਰਨਾ ਵੀ ਹੈ ਤੇ ਫਿਰ ਮੂੰਹ ਤੋਂ ਗਾਲਾਂ ਤਾਂ ਨਾ ਕੱਢ, ਭੈੜੇ ਬੋਲ ਤਾਂ ਨਾ ਬੋਲ, ਜਾਨਵਰ ਨੇ ਪਸ਼ੂ ਨੇ ਜੇ ਚਰਦੇ ਆ ਗਏ ਨੇ ਤੇ ਇਹਦੇ ਵਿੱਚ ਕੋਈ ਵੱਡਾ ਏਡਾ ਕਿਹੜਾ ਨੁਕਸਾਨ ਹੋ ਗਿਆ, ਬਾਗ ਹੈ ਪੱਤੇ ਨੇ ਦੁਬਾਰਾ ਫਿਰ ਉੱਗ ਜਾਣਗੇ, ਏਡੀ ਕਿਹੜਾ ਵੱਡੀ ਕੋਈ ਨੁਕਸਾਨ ਦੀ ਗੱਲ ਹੋ ਗਈ, ਕਿਹੜੀ ਕੋਈ ਫਸਲ ਤਬਾਹ ਹੋ ਗਈ ਹੈ ਵੀ ਜਿਹੜੀ ਦੁਬਾਰਾ ਨਹੀਂ ਉੱਗਣੀ, ਬੂਟੇ ਨੇ ਵੱਡੇ ਦਰਖਤ ਨੇ ਉਹਨਾਂ ਦੇ ਪੱਤੇ ਜੇ ਊਂਠਾਂ ਨੇ ਖਾ ਵੀ ਲਏ ਨੇ ਤੇ ਉਹ ਦੁਬਾਰਾ ਉਗਾਉਣਗੇ। ਏਦਾਂ ਜਦੋਂ ਜਿਹੜੇ ਉਸ਼ਟਵਾਨ ਸਨ ਉਹਨਾਂ ਊਂਠਾਂ ਨੂੰ ਸੰਭਾਲਣ ਵਾਲੇ ਉਹ ਮਾਲੀ ਨੂੰ ਜਾ ਕੇ ਸਮਝਾਉਣ ਲੱਗੇ ਤੇ ਜਿਹੜਾ ਮਾਲੀ ਸੀ ਉਹਦੇ ਨਾਲ ਕੁਝ ਬੰਦੇ ਸਨ ਉਹ ਅੱਗੋਂ ਹੋਰ ਗਾਲਾਂ ਕੱਢਣ ਲੱਗ ਪਏ। ਇੱਦਾਂ ਜਿਹੜੇ ਉਸ਼ਟਵਾਨ ਸੀ ਊਂਠਾਂ ਨੂੰ ਸੰਭਾਲਣ ਵਾਲੇ ਜਿਹੜੇ ਨੌਕਰ ਸਨ ਉਹ ਵੀ ਅੱਗੋਂ ਬੁਰਾ ਭਲਾ ਬੋਲੇ ਦਾ ਆਪਸ ਵਿੱਚ ਤਕਰਾਰ ਵੱਧ ਗਈ।
ਲਾਠੀ ਸੋਟਨ ਭਈ ਲੜਾਈ,
ਇੰਨੀ ਜ਼ਿਆਦਾ ਤਕਰਾਰ ਵੱਧ ਗਈ ਕਿ ਵਧਿਆ ਵਧਿਆ ਡਾਂਗੋ ਸੋਟੀ ਹੋ ਗਏ। ਲਾਠੀਆਂ ਉਸ ਮਾਲੀ ਕੋਲ ਵੀ ਸਨ ਤੇ ਲਾਠੀਆਂ ਇੱਧਰ ਊਂਠ ਚਾਰਨ ਵਾਲੇ ਚਰਵਾਹਿਆਂ ਕੋਲ ਵੀ ਸਨ, ਆਪਸ ਵਿੱਚ ਡਾਂਗੋ ਡਾਂਗੀ ਹੋ ਗਏ, ਭਾਵ ਲਾਠੀ ਹੋਣ ਲੱਗੀ, ਇੱਕ ਦੂਜੇ ਤੇ ਸੋਟਿਆਂ ਦੀ ਮਾਰ ਮਾਰਨ ਲੱਗੇ।
ਮਾਰੇ ਉਪਬਨਵਾਨ ਪਲਾਈ,
ਹੁਣ ਉਹ ਜਿਹੜੇ ਬਾਗਵਾਨ ਸਨ ਮਾਲੀ ਸਨ ਉਹਨਾਂ ਦਾ ਜ਼ੋਰ ਨਹੀਂ ਚੱਲਿਆ, ਇੱਧਰ ਇਹ ਜ਼ਿਆਦਾ ਤਾਕਤਵਰ ਸਨ, ਸੋਟੀ ਚਲਾਣੀ ਜਾਣਦੇ ਸਨ, ਉਹ ਮਾਲੀ ਜਿਹੜੇ ਸਨ ਮਾਰ ਖਾ ਕੇ ਦੌੜ ਗਏ ਭੱਜ ਗਏ।
ਲੇ ਉਸ਼ਟਰ ਇਹ ਗੁਰ ਟਿਗ ਆਏ,
ਇੱਧਰ ਜਿਹੜੇ ਊਂਠਾਂ ਨੂੰ ਸਾਂਭਣ ਵਾਲੇ ਉਸ਼ਟਵਾਨ ਨੌਕਰ ਸਨ ਇਹ ਊਂਠ ਲੈ ਕੇ ਉੱਥੋਂ ਬਾਗ ਦੇ ਵਿੱਚੋਂ ਸਤਿਗੁਰੂ ਜੀ ਕੋਲ ਵਾਪਸ ਆ ਗਏ।
ਮਾਲੀ ਕਰਨ ਪੁਕਾਰ ਸਿਧਾਏ,
ਜਿਹੜੇ ਮਾਲੀ ਸਨ ਉਸ ਬਾਗ ਦੇ ਜਿਨ੍ਹਾਂ ਦੀ ਲੜਾਈ ਹੋਈ ਸੀ ਉਸ਼ਟਵਾਨਾਂ ਦੇ ਨਾਲ, ਉਹ ਪੁਕਾਰ ਕਰਨ ਵਾਸਤੇ ਨਗਰ ਬਘੌਰ ਦੇ ਵਿੱਚ ਚਲੇ ਗਏ।
ਤਿੰਨ ਸੁਣ ਕੇ ਇਮ ਠੱਠੀ ਸਲਾਹ,
ਜਦੋਂ ਮਾਲੀ ਜਿਹੜੇ ਬਾਗ ਦੇ ਸਨ ਬਘੌਰ ਦੇ ਵਿੱਚ ਚਲੇ ਗਏ, ਜਾ ਕੇ ਪੁਕਾਰ ਕੀਤੀ, ਪਿੰਡ ਦੇ ਲੋਕਾਂ ਨੂੰ ਦੱਸਿਆ ਵੀ ਏਦਾਂ ਗੁਰੂ ਦੇ ਊਂਠਾਂ ਦੇ ਸੇਵਕ ਆਏ ਸੀ, ਉਹਨਾਂ ਨੇ ਸਾਨੂੰ ਮਾਰਿਆ, ਨਾਲੇ ਸਾਡੇ ਬਾਗ ਦਾ ਨੁਕਸਾਨ ਕੀਤਾ। ਤੋ ਉਹਨਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ,
ਸਿੰਘ ਜੋ ਆਵੇ ਕੋ ਇਤਰਾ,
ਕਹਿਣ ਲੱਗੇ ਬਈ ਏਦਾਂ ਕਰੋ ਆਪਾਂ ਬਦਲਾ ਲੈਣਾ, ਵੇਖੋ ਧਿਆਨ ਦੇ ਨਾਲ ਕਿ ਜੇ ਕੋਈ ਸਿੰਘ ਗੁਰੂ ਦਾ ਸਿੰਘ ਇਧਰ ਨੂੰ ਸਾਡੇ ਇਲਾਕੇ ਵੱਲ ਸਾਡੇ ਨਗਰ ਵੱਲ ਚੱਲ ਕੇ ਆਵੇ।
ਤਿਸ ਕੋ ਹਤੈ ਮੁਸ਼ਟ ਅਰ ਸੋਟੇ,
ਉਹਨੂੰ ਫੜ ਕੇ ਨਾਲੇ ਉਹਨੂੰ ਡਾਂਗਾ ਮਾਰਾਂਗੇ, ਨਾਲੇ ਮੁੱਕੇ ਮਾਰਾਂਗੇ ਔਰ ਆਪਣਾ ਬਦਲਾ ਲਵਾਂਗੇ।
ਪਲਟਾ ਲੇਹ ਕਰੀ ਕ੍ਰਿਤ ਖੋਟੇ,
ਉਹਨਾਂ ਨੇ ਜਿਵੇਂ ਖੋਟਾ ਕੰਮ ਕੀਤਾ ਅਸੀਂ ਵੀ ਬਦਲਾ ਲਵਾਂਗੇ। ਹਾਲਾਂਕਿ ਉਹ ਨੌਕਰ ਸੀ, ਨੌਕਰਾਂ ਦੇ ਨਾਲ ਲੜਾਈ ਹੋਈ ਹੈ। ਇਹ ਕਹਿੰਦੇ ਆਪਾਂ ਗੁਰੂ ਦੇ ਸਿੰਘ ਨੂੰ ਪਕੜ ਕੇ ਕਿਸੇ ਨੂੰ ਕੁੱਟਾਂਗੇ, ਜਿਹੜਾ ਨੌਕਰਾਂ ਦਾ ਬਦਲਾ ਉਹ ਕਿਸੇ ਸਿੰਘ ਕੋਲੋਂ ਲਵਾਂਗੇ। ਹਾਲਾਂਕਿ ਉਹ ਨੌਕਰ ਸਨ, ਊਂਠਾਂ ਨੂੰ ਸਾਂਭਣ ਵਾਲੇ, ਉਹ ਹਾਲੇ ਸਿੱਖ ਨਹੀਂ ਸਨ, ਸਿੰਘ ਨਹੀਂ ਸੀ, ਕੇਵਲ ਨੌਕਰੀ ਤੇ ਰੱਖੇ ਹੋਏ ਸੀ, ਜਿਹੜੇ ਕੇਵਲ ਊਂਠਾਂ ਨੂੰ ਸੰਭਾਲਦੇ ਸਨ। ਤੇ ਕਹਿੰਦੇ ਜਦੋਂ ਕੋਈ ਸਿੰਘ ਆਵੇਗਾ ਉਹਨੂੰ ਮਾਰਾਂਗੇ, ਕੁੱਟਾਂਗੇ, ਡਾਂਗਾਂ ਵੀ ਮਾਰਾਂਗੇ ਔਰ ਅਸੀਂ ਆਪਣਾ ਇਸ ਤਰ੍ਹਾਂ ਬਦਲਾ ਲਵਾਂਗੇ।
ਰਹੇ ਤਕਾਵਤ ਘਾਤ ਬਹੋਰੀ,
ਇਹਦਾ ਉਹ ਨਗਰ ਵਾਲੇ ਪੂਰੀ ਘਾਤ ਤੱਕਦੇ ਰਹੇ, ਪੂਰਾ ਦਾ ਤੱਕਦੇ ਰਹੇ।
ਗਮਨੇ ਉਹ ਸਿੰਘ ਇੱਕ ਤਿਸ ਠੋਰੀ,
ਉਹ ਸੁਭਾਵਕ ਇੱਕ ਸਿੰਘ, ਹੁਣ ਸਿੰਘ ਨੂੰ ਸਿੰਘਾਂ ਨੂੰ ਨਹੀਂ ਸੀ ਪਤਾ ਵੀ ਇਹ ਨਗਰ ਵਾਲਿਆਂ ਨੇ ਬਘੌਰ ਵਾਲਿਆਂ ਨੇ ਏਦਾਂ ਦੀ ਸਲਾਹ ਕੀਤੀ ਹੋਈ ਹੈ। ਤੇ ਸੁਭਾਵਕ ਕਿਤੇ ਇੱਕ ਸਿੰਘ ਟੁਰਦਾ ਫਿਰਦਾ ਉਸ ਨਗਰ ਵਾਲੇ ਪਾਸੇ ਨੂੰ ਚਲਾ ਗਿਆ।
ਦੁਸ਼ਟਨ ਕੇਰ ਲਿਓ ਟਿਗ ਆਏ,
ਉਹਨਾਂ ਨੇ ਤਾੜ ਰੱਖੀ ਹੋਈ ਸੀ, ਪੂਰਾ ਚੁਕੰਨੇ ਸਨ, ਸਾਵਧਾਨ ਸਨ, ਆ ਕੇ ਉਹ ਸਿੰਘ ਨੂੰ ਚਾਰੇ ਪਾਸਿਓ ਘੇਰਾ ਪਾ ਲਿਆ।
ਹਿਤ ਮਾਰਨ ਕੈ ਹੱਥ ਉਠਾਏ,
ਸਿੰਘ ਨੂੰ ਮਾਰਨ ਪੈ ਗਏ, ਉਹ ਜਿਹੜਾ ਸਿੰਘ ਸੀ ਉਹਦੇ ਹਮਲਾ ਕਰ ਦਿੱਤਾ, ਕਈ ਜਣਿਆਂ ਨੇ ਰਲ ਕੇ ਉਹ ਸਿੰਘ ਨੂੰ ਮਾਰਨ ਪੈ ਗਏ।
ਕੋਪੇ ਉਹ ਸਿੰਘ ਕਿਰਪਾਨ ਨਿਕਾਰੀ,
ਪਰ ਸਿੰਘ ਕਿਹੜਾ ਨਿਹੱਥਾ ਸੀ, ਸ਼ਸਤਰਧਾਰੀ ਸੀ। ਸਿੰਘ ਨੇ ਵੇਖਿਆ ਵੀ ਹੁਣੇ ਮਾਰਨਗੇ, ਤੇ ਫਿਰ ਜਦੋਂ ਦੁਸ਼ਮਣ ਚੜ ਕੇ ਆ ਗਿਆ ਮਾਰਨ ਵਾਸਤੇ, ਫਿਰ ਆਪਣੇ ਆਤਮ ਰੱਖਿਆ ਵਾਸਤੇ, ਆਪਣੀ ਸਵੈ ਆਤਮ ਦੀ ਰੱਖਿਆ ਵਾਸਤੇ ਤਾਂ ਫਿਰ ਸੈਲਫ ਡਿਫੈਂਸ ਵਾਸਤੇ ਕੁਝ ਕਰਨਾ ਹੀ ਪੈਂਦਾ ਨਾ। ਤੋ ਸਿੰਘ ਦੇ ਗਾਤਰੇ ਕਿਰਪਾਨ ਸੀ, ਉਹਨੇ ਕਿਰਪਾਨ ਧੂ ਲਈ। ਖਾਲਸਾ ਜੀ, ਸ਼ਸਤਰ ਦਾ ਵੇਖੋ ਏਡਾ ਵੱਡਾ ਪ੍ਰਤਾਪ ਹੁੰਦਾ ਹੈ ਵੀ ਜੇ ਦੁਸ਼ਮਣ ਮਾਰਨ ਵੀ ਆਵੇ, ਉਹ ਮਾਰਨ ਆਵੇ ਤੇ ਘੱਟੋ ਘੱਟ ਜੇ ਆਪਣਾ ਆਪ ਉਹਦੇ ਕੋਲੋਂ ਪੂਰਨ ਤੌਰ ਤੇ ਨਾ ਬਚਾ ਸਕੇ, ਤੇ ਘੱਟੋ ਘੱਟ ਉਹਨਾਂ ਦੁਸ਼ਮਣਾਂ ਦੇ ਜੇ 10 ਵੀ ਚੜ ਕੇ ਆ ਗਏ ਨੇ, 2-4 ਨੂੰ ਤਾਂ ਝਟਕਾ ਕੇ ਮਰੇਗਾ ਨਾ। ਇਹ ਤਾਂ ਨੀ ਵੀ ਨਿੱਥਾ ਹੋ ਕੇ ਇਹਨੂੰ ਇਕੱਲੇ ਨੂੰ ਮਾਰ ਦਿੱਤਾ ਜਾਏ, ਵੀ ਜੇ ਮਰੇਗਾ ਵੀ ਤੇ 2-4 ਨੂੰ ਲੈ ਕੇ ਜਾਏਗਾ, ਪਤਾ ਵੀ ਲੱਗੇ ਦੁਸ਼ਮਣ ਨੂੰ, ਸੇਕ ਉਹਨੂੰ ਵੀ ਲੱਗਣਾ ਚਾਹੀਦਾ। ਤੋ ਸਿੰਘ ਸ਼ਸਤਰਧਾਰੀ ਸੀ, ਜਦੋਂ ਇਹਨਾਂ ਨੇ ਹਮਲਾ ਕੀਤਾ, ਇਹ 10-15 ਜਣੇ ਸਨ, 20 ਜਣੇ ਸਨ, ਤੇ ਕੱਲਾ ਸੀ ਸਿੰਘ, ਉਹਦੇ ਤੇ ਹਮਲਾ ਕੀਤਾ, ਸਿੰਘ ਨੇ ਆਪਣੀ ਕਿਰਪਾਨ ਧੂ ਲਈ।
ਫਾਂਦ ਫਾਂਦ ਇੱਕ ਦ੍ਵੈ ਕਰ ਚਾਰੀ,
ਸਿੰਘ ਪੈਂਤਰੇ ਤੇ ਆ ਗਿਆ, ਕਿਰਪਾਨ ਲਈ ਤੇ ਪੈਂਤਰੇ ਤੇ। ਫਾਂਦ ਫਾਂਦ ਦਾ ਮਤਲਬ ਹੁੰਦਾ ਵੀ ਪੈਂਤਰੇ ਦੇ ਉੱਤੇ ਪੈਂਤਰਾ ਖੇਡਦਿਆਂ ਸਿੰਘ ਨੇ ਆਪਣੀ ਕਿਰਪਾਨ ਦਾ ਵਾਰ ਇੱਕ ਦੋਹਾਂ ਤੇ ਕੀਤਾ।
ਪਰਿਓ ਰੋਰ ਇਤੋ ਤਮੈ ਪਾਰੋ,
ਇੱਕਦਮ ਰੌਲਾ ਪੈ ਗਿਆ, ਸ਼ੋਰ ਮੱਚ ਗਿਆ ਇੱਕਦਮ।
ਸ਼੍ਰੋਣ ਖਾਲਸੇ ਕੇ ਕਿਨ ਡਾਰੋ,
ਉਧਰ ਸਿੰਘਾਂ ਦੇ ਕੰਨਾਂ ਦੇ ਵਿੱਚ ਕਿਸੇ ਨੇ ਖਬਰ ਪਾ ਦਿੱਤੀ ਵੀ ਬਘੌਰ ਵਾਲਿਆਂ ਨੇ ਸਿੰਘ ਤੇ ਹਮਲਾ ਕਰ ਦਿੱਤਾ, ਬਘੌਰ ਵਾਲਿਆਂ ਨੇ ਕੱਲੇ ਸਿੰਘ ਦੇ ਉੱਤੇ ਹਮਲਾ ਬੋਲ ਦਿੱਤਾ।
ਲੇਕਰ ਹੁਕਮ ਨਾਥ ਕੋ ਤਾਏ,
ਦੂਜੇ ਸਿੰਘਾਂ ਨੇ ਜਦੋਂ ਇਹ ਗੱਲ ਸੁਣੀ, ਖਾਲਸੇ ਨੇ ਸਤਿਗੁਰਾਂ ਦੀ ਆਗਿਆ ਲਈ, ਮਹਾਰਾਜ ਜੀ ਦੀ ਆਗਿਆ ਲੈ ਕੇ ਉਸੇ ਵੇਲੇ ਤਿਆਰ ਬਰ ਤਿਆਰ ਹੋ ਕੇ ਉਹ ਸਿੰਘਾਂ ਨੇ ਜਾ ਕੇ ਫਿਰ ਉਹਨਾਂ ਦਾ ਮੁਕਾਬਲਾ ਕੀਤਾ।
ਕਸੀ ਤੁਫੰਗੈ ਜੰਗ ਮਚਾਏ,
ਜੰਗ ਛਿੜ ਪਿਆ, ਬਿਨਾਂ ਕਾਰਨ ਤੋਂ ਹੀ ਜੰਗ ਛਿੜ ਪਿਆ। ਤੋ ਜੰਗ ਛਿੜਿਆ ਤੇ ਬੰਦੂਕਾਂ ਚੱਲੀਆਂ, ਗੋਲੀਆਂ ਦਾਗੀਆਂ ਗਈਆਂ।
ਦੋਏ ਦਿਸ਼ ਕੇ ਨਰ ਗਨ ਪਟ ਹੋਏ ਕੈ,
ਦੋਹਾਂ ਪਾਸਿਆਂ ਦੇ ਸੂਰਮੇ ਆ ਗਏ, ਉਧਰੋਂ ਬਘੌਰ ਦੇ ਜਿਹੜੇ ਸੂਰਮੇ ਸਨ ਸ਼ਸਤਰਧਾਰੀ, ਉਹ ਵੀ ਆਪਣੀਆਂ ਬੰਦੂਕਾਂ ਲੈ ਕੇ ਹਥਿਆਰ ਲੈ ਕੇ ਆ ਪਹੁੰਚੇ, ਇਧਰੋਂ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਜਾ ਪਹੁੰਚੇ।
ਮੱਚਿਓ ਲੋਹੋ ਚਿਤ ਮੈਂ ਰਿਸ ਕਹਿ ਕੈ,
ਲੋਹੇ ਤੇ ਲੋਹਾ ਵੱਜਿਆ, ਸ਼ਸਤਰ ਤੇ ਸ਼ਸਤਰ ਵੱਜੇ, ਕਾਫੀ ਜ਼ਿਆਦਾ ਭਿਆਨਕ ਜੰਗ ਹੋਇਆ, ਬਹੁਤ ਜ਼ਿਆਦਾ ਬੀ ਰਸ ਵਧਿਆ।
ਵਹਿਰ ਨਗਰ ਤੇ ਮੱਚੀ ਲੜਾਈ,
ਨਗਰ ਦੇ ਬਾਰ ਬਾਰ ਬੜੀ ਭਾਰੀ ਲੜਾਈ ਹੋਈ, ਬਘੌਰ ਦੇ ਵਿੱਚ ਨਹੀਂ ਹੋਈ ਇਹ ਲੜਾਈ, ਬਘੌਰ ਦੇ ਬਾਹਰ ਹੀ ਲੜਾਈ ਹੋਈ ਹੈ।
ਵਿਚਰੇ ਸੁਪੱਟ ਤੁਫੰਗ ਚਲਾਈ,
ਸੂਰਮੇ ਵਿਚਰਨ ਲੱਗੇ ਤੇ ਬੰਦੂਕਾਂ ਚੱਲਣ ਲੱਗੀਆਂ, ਗੋਲੀਆਂ ਦਗਣ ਲੱਗੀਆਂ।
ਪਰਿਓ ਨੇਰ ਐ ਚੀ ਤਰਵਾਰ,
ਪਹਿਲਾਂ ਤਾਂ ਬੰਦੂਕਾਂ ਚੱਲੀਆਂ, ਗੋਲੀਆਂ ਚੱਲੀਆਂ, ਜਦੋਂ ਨੇੜੇ ਹੋ ਗਏ ਤੇ ਨੇੜੇ ਹੋ ਕੇ ਫਿਰ ਆਪਣੀਆਂ ਸ਼ਮਸ਼ੀਰਾਂ ਆਪਣੀਆਂ ਤੇਗਾਂ ਧੂ ਕੇ ਲੜਨ ਲੱਗੇ।
ਨਿਕਟ ਹੋਏ ਪੱਟ ਕੋ ਕੱਟ ਡਾਰੇ,
ਕੋਲ ਹੁੰਦਾ ਜਿਹੜਾ ਨੇੜੇ ਆਉਂਦਾ ਨੂੰ ਆਪਣੇ ਤੇਗ ਨਾਲ ਆਪਣੇ ਸ਼ਸਤਰ ਨਾਲ ਕੱਟ ਸੁੱਟਦੇ ਹਨ।
ਹਮਲਾ ਕਰਿਓ ਖਾਲਸੇ ਜਬੈ,
ਇਸ ਤਰ੍ਹਾਂ ਜਦੋਂ ਖਾਲਸੇ ਨੇ ਹਮਲਾ ਕਰ ਦਿੱਤਾ, ਕਿਉਂਕਿ ਵਧੀਕੀ ਪਹਿਲਾਂ ਨਗਰ ਵਾਲਿਆਂ ਨੇ ਕੀਤੀ ਹੈ, ਬਗੌਰ ਵਾਲਿਆਂ ਨੇ ਕੀਤੀ ਹੈ। ਜੇ ਕੋਈ ਏਦਾਂ ਦੀ ਗੱਲ ਨੌਕਰਾਂ ਨੇ ਪਹਿਲਾਂ ਵਧੀਕੀ ਕੀਤੀ, ਮਾਲੀ ਨੂੰ ਕੁੱਟਿਆ, ਤੇ ਉਹਨਾਂ ਲੋਕਾਂ ਦਾ ਫਰਜ਼ ਬਣਦਾ ਸੀ ਮਾਲੀਆਂ ਦਾ ਗੁਰੂ ਸਾਹਿਬ ਕੋਲੋਂ ਦੇ, ਪਰ ਉਹਨਾਂ ਨੇ ਵਧੀਕੀ ਕੀਤੀ ਆਪਣੀ ਪਹਿਲਾਂ ਸਿੰਘ ਨੂੰ ਆ ਕੇ। ਜੇ ਗਲਤੀ ਨੌਕਰਾਂ ਨੇ ਕੀਤੀ ਹੈ ਤੇ ਹਰਜਾਨਾ ਸਿੰਘ ਕਿਉਂ ਭਰੇ? ਤੋ ਇਸ ਕਰਕੇ ਵਧੀਕੀ ਨਗਰ ਵਾਲਿਆਂ ਦੀ ਹੈ, ਚੜਾਈ ਉਹਨਾਂ ਨੇ ਕੀਤੀ ਹੈ ਪਹਿਲਾਂ, ਫਿਰ ਸਿੰਘਾਂ ਨੇ ਮੁਕਾਬਲਾ ਕੀਤਾ ਹੈ।
ਤਾਏ ਬਰੇ ਪੁਰ ਪੀਤਰ ਸਬੈ,
ਔਰ ਸਾਰੇ ਸਿੰਘਾਂ ਨੇ ਉਸ ਵੇਲੇ ਇਹੋ ਜਿਹਾ ਜ਼ੋਰ ਦਾ ਹੱਲਾ ਬੋਲਿਆ ਕਿ ਨਗਰ ਵਾਲਿਆਂ ਨੇ ਕਿੱਥੇ ਟਿਕਣਾ ਸੀ ਸਿੰਘਾਂ ਦੇ ਸਾਹਮਣੇ, ਸਤਿਗੁਰਾਂ ਦੇ ਸੂਰਬੀਰ ਬਹਾਦਰਾਂ ਦੇ ਸਾਹਮਣੇ ਕਿੱਥੇ ਟਿਕਣਾ ਸੀ, ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਗਿਲਜੇ ਪਠਾਨ ਨਹੀਂ ਟਿਕ ਸਕੇ, ਤੇ ਬਗੌਰ ਦੇ ਲੋਕਾਂ ਨੇ ਕਿ ਟਿਕਣਾ ਸੀ। ਆਖਿਰਕਾਰ ਅੱਗੇ ਲੱਗ ਕੇ ਦੌੜ ਪਏ ਤੇ ਸਿੰਘ ਬਗੌਰ ਨਗਰ ਦੇ ਵਿੱਚ ਜਾ ਵੜੇ ਹਨ।
ਕਾਇਮ ਕਰਿਓ ਪਏ ਸਾਵਧਾਨਾ,
ਸਿੰਘ ਕਾਇਮ ਹੋ ਗਏ, ਪੂਰਨ ਤੌਰ ਤੇ ਸਾਵਧਾਨ ਹੋ ਗਏ।
ਲੇਕਰ ਓਟਨ ਲਰੇ ਮਹਾਨਾ,
ਉਧਰ ਜਿਹੜੇ ਨਗਰ ਵਾਲੇ ਸਨ ਉਹ ਆਸਰਾ ਲੈ ਕੇ, ਨਗਰ ਦੇ ਵਿੱਚ ਕਿਲੇ ਸਨ, ਹਵੇਲੀਆਂ ਸਨ, ਉਹਨਾਂ ਦਾ ਆਸਰਾ ਲੈ ਕੇ ਸਿੰਘਾਂ ਨਾਲ ਲੜਨ ਲੱਗੇ।
ਵਹਿਰ ਸਿੰਘ ਚੋਂ ਦਿਸ਼ਾ ਰਸਾਏ,
ਇਧਰ ਸਿੰਘਾਂ ਨੇ ਬਾਹਰੋਂ ਚਾਰੇ ਪਾਸਿਓਂ ਨਗਰ ਨੂੰ ਘੇਰਾ ਪਾ ਲਿਆ, ਬੀਰਸ ਵਿੱਚ ਆਏ ਹੋਏ ਨੇ।
ਲਾਏ ਮੋਰਚੇ ਤੁਪਕ ਚਲਾਏ,
ਸਿੰਘਾਂ ਨੇ ਵੀ ਮੋਰਚੇ ਲਾਏ ਹੋਏ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ।
ਲੋਥੇ ਵੈਰ ਛੋੜ ਕਰ ਪਾਗੇ,
ਥੋੜੇ ਜਿੰਨੇ ਨਗਰ ਵਾਲੇ ਸਨ ਬਗੌਰ ਵਾਸੀ ਆਪਣੇ ਜਿਹੜੇ ਨਾਲ ਦੇ ਸਾਥੀ ਇਹਨਾਂ ਦੇ ਮਰੇ ਨੇ, ਉਹਨਾਂ ਦੀਆਂ ਲਾਸ਼ਾਂ ਉੱਥੇ ਹੀ ਸੱਟ ਕੇ ਦੌੜ ਗਏ ਨੇ, ਕੋਈ ਲਾਸ਼ਾਂ ਵੀ ਚੁੱਕਣ ਨਹੀਂ ਆਇਆ।
ਅੰਤਰ ਵੜ ਕਰ ਲੜਨੇ ਲਾਗੇ,
ਅੰਦਰ ਵੜ ਕੇ ਬਗੌਰ ਦੇ ਲੜਨ ਲੱਗੇ ਹਨ।
ਕਹੋ ਕਾਂ ਲਗ ਮਾਚਿਓ ਜੰਗ,
ਭਾਈ ਸਾਹਿਬ ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੰਨਾ ਜੰਗ ਮਚਿਆ ਹੈ।
ਛੁੱਟੇ ਦੋ ਦਿਸ਼ ਪੁੰਜ ਤੁਫੰਗ,
ਦੋਹਾਂ ਪਾਸਿਓਂ ਅਨੇਕਾਂ ਬੰਦੂਕਾਂ ਦੇ ਪੁੰਜਾਂ ਦੇ ਪੁੰਜ ਚੱਲੇ ਨੇ, ਸਮੂਹਾਂ ਦੇ ਸਮੂਹ ਚੱਲੇ ਹਨ।
ਦੁਵੇ ਦਿਸ਼ ਜਬ ਕਮੰਡ ਅਸੋਆ,
ਇਸ ਤਰ੍ਹਾਂ ਦੋਹਾਂ ਪਾਸਿਓਂ ਘਮਾਸਾਨ ਘਮੰਡ ਜੰਗ ਹੋਇਆ।
ਚੜ ਸਤ ਗੁਰਪੁਰ ਚੋਂ ਦਿਸ਼ ਜੋਆ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਬਗੌਰ ਦੇ ਚਾਰੇ ਪਾਸੇ ਫਿਰ ਕੇ ਚੰਗੀ ਤਰ੍ਹਾਂ ਵੇਖਿਆ ਹੈ।
ਪੋਰ ਸਥਾਨ ਅਗਾਰੀ ਠਾਂਡੇ,
ਮਹਾਰਾਜ ਜੀ ਜਿਹੜਾ ਨਗਰ ਦਾ ਵੱਡਾ ਦਰਵਾਜ਼ਾ ਸੀ, ਉਸ ਦਰਵਾਜੇ ਦੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਖਲੋ ਗਏ ਨੇ।
ਸਿੰਘਨ ਸੰਗ ਕਹਿਓ ਨੈ ਗਾਡੇ,
ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਇਹ ਜਿਹੜਾ ਨਗਰ ਦਾ ਦਰਵਾਜਾ ਕੋਈ ਇੰਨਾ ਮਜ਼ਬੂਤ ਨਹੀਂ ਹੈ, ਕਿਉਂਕਿ ਉਹ ਦਰਵਾਜਾ ਬੰਦ ਕਰਕੇ ਅੰਦਰੋਂ ਚੱਲ ਲੜ ਰਹੇ ਸੀ, ਸਿੰਘ ਬਾਹਰ ਸਨ। ਤੇ ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਜਿਹੜਾ ਨਗਰ ਦਾ ਦਰਵਾਜਾ ਹੈ ਉਹ ਇੰਨਾ ਮਜ਼ਬੂਤ ਨਹੀਂ ਹੈ।
ਕਾਲੋ ਹੇਲ ਪੋਰ ਚੱਲ ਜਾਏ,
ਖਾਲਸਾ ਜੀ ਹੱਲਾ ਕਰੋ ਤੇ ਹੱਲਾ ਕਰਕੇ ਦਰਵਾਜਾ ਤੋੜ ਦਿਓ।
ਅਰੇ ਸੋ ਕਾਟੋ ਤੂਰਨ ਲਏ,
ਜਿਹੜਾ ਅੱਗੋਂ ਅੜੇ ਉਹਨੂੰ ਬਸ ਕੱਟ ਸੁੱਟੋ, ਜਿਹੜਾ ਸ਼ਰਨ ਪਵੇ ਉਹਨੂੰ ਛੱਡ ਦੇਣਾ, ਜਿਹੜਾ ਅੱਗੋਂ ਲੜੇ ਉਹਨੂੰ ਝਾੜ ਦੇਣਾ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ ਦਾ ਨਾਰਾ ਲੈ ਕੇ ਜਾਣਾ।
ਸੁਨਤ ਖਾਲਸੇ ਤਜੀ ਤੁਫੰਗ,
ਇਹ ਸੁਣ ਕੇ ਸਿੰਘਾਂ ਨੇ ਉਸੇ ਵੇਲੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਮਾਰ ਮਾਰ ਕਰ ਸ਼ੋਰ ਉਤੰਗ,
ਮਾਰ ਲਓ ਮਾਰ ਲਓ ਮਾਰ ਲਓ ਦੀ ਆਵਾਜ਼ ਸੁਣਾਈ ਦਿੰਦੀ, ਇਹੀ ਸ਼ੋਰ ਸੁਣਾਈ ਦਿੰਦਾ ਹੈ।
ਖੈਂਚ ਮਿਆਨ ਤੇ ਲਈ ਕਿਰਪਾਨੇ,
ਸਿੰਘਾਂ ਨੇ ਮਿਆਨਾਂ ਚੋਂ ਤੇਗਾਂ ਧੂ ਲਈਆਂ ਹਨ।
ਦੋਰੇ ਪੋਰ ਸਮੁਖ ਕਰ ਹਨ,
ਸਿੰਘ ਫਿਰ ਸਾਹਮਣੇ ਹੋ ਕੇ ਦੌੜੇ ਕੇ ਹੁਣ ਜਿਹੜਾ ਦਰਵਾਜ਼ਾ ਹੈ ਨਗਰ ਦਾ ਉਹ ਦਰਵਾਜ਼ਾ ਤੋੜਨ ਵਾਸਤੇ ਸਿੰਘ ਆਏ ਨੇ ਹਮਲਾ ਕਰਕੇ।
ਤਜ ਭਾਗੇ ਪੁਰ ਕੋਟ ਅਤੰਕੇ,
ਜਦੋਂ ਸਿੰਘ ਦਰਵਾਜੇ ਕੋਲ ਆਏ ਤੇ ਜਿਹੜੇ ਉਹ ਨਗਰ ਵਾਸੀ ਪਹਿਲਾਂ ਦਰਵਾਜੇ ਦਾ ਆਸਰਾ ਲੈ ਕੇ ਲੜ ਰਹੇ ਸੀ, ਉਹ ਦਰਵਾਜ਼ਾ ਛੱਡ ਕੇ ਅੰਦਰ ਦੌੜ ਗਏ। ਅੰਦਰ ਇੱਕ ਕਿਲਾ ਸੀ ਬਣਿਆ ਹੋਇਆ, ਬਗੌਰ ਦੇ ਵਿੱਚ ਹੀ ਅੰਦਰ ਕਿਲ੍ਹਾ ਸੀ, ਉਸ ਕਿਲੇ ਦੇ ਵਿੱਚ ਜਾ ਵੜੇ ਹਨ।
ਭਏ ਪ੍ਰਵੇਸ਼ ਸਿੰਘ ਬਰ ਬੰਕੇ,
ਸਿੰਘਾਂ ਨੇ ਦਰਵਾਜ਼ਾ ਤੋੜ ਦਿੱਤਾ ਨਗਰ ਦਾ ਬਾਹਰ ਲਾ, ਤੇ ਦਰਵਾਜ਼ਾ ਤੋੜ ਕੇ ਸਿੰਘ ਬੰਕੇ ਅੰਦਰ ਪ੍ਰਵੇਸ਼ ਕਰ ਗਏ।
ਲੁੱਟਣ ਲੱਗੇ ਨਗਰ ਕੋ ਫੇਰ,
ਔਰ ਫਿਰ ਜਦੋਂ ਨਗਰ ਵਿੱਚ ਵੜ ਗਏ ਫਿਰ ਸਿੰਘਾਂ ਦੀ ਤੇਗ ਚੱਲੀ, ਜਿਹੜਾ ਸ਼ਰਨ ਆਇਆ ਉਹ ਛੱਡ ਦਿੱਤਾ, ਜਿਹੜਾ ਕਿਤੇ ਅੜਿਆ ਫਿਰ ਉਹਨੂੰ ਝਾੜ ਦਿੱਤਾ, ਫਿਰ ਨਗਰ ਵਿੱਚ ਲੁੱਟ ਮਾਰ ਵੀ ਹੋਈ, ਸਾਰੇ ਨਗਰ ਨੂੰ ਫਿਰ ਉਜਾੜਨ ਵਾਸਤੇ ਸਿੰਘਾਂ ਨੇ ਹਮਲਾ ਕੀਤਾ।
ਬਾਜੇ ਪੁਰ ਜਨ ਡਰ ਕੋ ਹੇਰ,
ਨਗਰ ਵਾਸੀ ਸਨ ਫਿਰ ਡਰ ਡਰ ਕੇ ਦੌੜਨ ਲੱਗੇ ਨੇ, ਭੱਜਣ ਲੱਗੇ ਹਨ।
ਉਤੋਂ ਦੁਰਗ ਤੈ ਭਏ ਮਵਾਸੀ,
ਜਿਹੜਾ ਅੰਦਰ ਕਿਲ੍ਹਾ ਸੀ ਨਾ ਬਗੌਰ ਦੇ ਨਗਰ ਦੇ ਅੰਦਰ, ਉਸ ਕਿਲੇ ਵਿੱਚ ਜਾ ਵੜੇ, ਉਸ ਕਿਲੇ ਵਿੱਚ ਜਾ ਕੇ ਕਿਲੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬਾਗੀ ਹੋ ਗਏ, ਆਕੀ ਹੋ ਗਏ।
ਰਹੇ ਵੈਰ ਸੋ ਕਰੇ ਬਿਨਾਸ਼ੀ,
ਜਿਹੜਾ ਬਾਹਰ ਰਹਿ ਗਿਆ ਉਹ ਸਿੰਘਾਂ ਦੀ ਤੇਗ ਦੀ ਮਾਰ ਥੱਲੇ ਆ ਗਿਆ, ਜਾਂ ਜਿਹੜਾ ਸ਼ਰਨ ਵਿੱਚ ਆ ਗਿਆ ਉਹ ਬਚ ਗਿਆ।
ਦੁਰਗ ਚੁਗਿਰ ਦੇ ਘੇਰਾ ਡਾਰਾ,
ਤੋ ਜਦੋਂ ਨਗਰ ਦੇ ਜਿੰਨੇ ਲੋਕ ਸਨ ਉਹ ਕਿਲੇ ਵਿੱਚ ਜਾ ਬੜੇ, ਬਾਗੀ ਹੋ ਗਏ ਕਿਲੇ ਵਿੱਚ ਵੀ, ਹੁਣ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਾ ਕਿਲੇ ਅੰਦਰ, ਤੇ ਸਿੰਘਾਂ ਨੇ ਫਿਰ ਕਿਲੇ ਨੂੰ ਘੇਰਾ ਪਾ ਲਿਆ।
ਲੂਟੇ ਉਹ ਸ਼ਹਿਰ ਜਹਾਂ ਕੈ ਸਾਰਾ,
ਪਹਿਲਾਂ ਤਾਂ ਸਿੰਘਾਂ ਨੇ ਨਗਰ ਤੇ ਚੰਗੀ ਤਰ੍ਹਾਂ ਹੱਥ ਸਾਫ ਕੀਤਾ, ਜਿੱਥੇ ਕਿੱਥੇ ਵੇਖਿਆ ਸਾਰੇ ਨਗਰ ਦੇ ਉੱਤੇ ਲੁੱਟ ਮਾਰ ਕੀਤੀ ਹੈ।
ਤ੍ਰਿਤ ਮਿਸ਼ਟਾਨ ਅੰਨ ਪਟਕਨੇ,
ਲੁੱਟ ਮਾਰ ਵਿੱਚ ਕੀ ਲਿਆਏ ਨੇ, ਘਿਓ ਖੰਡ ਅੰਨ ਬਸਤਰ ਮਾਇਆ ਆਦਿ ਜੋ ਕੁਝ ਮਿਲਿਆ ਖਾਲਸਾ ਲੁੱਟ ਮਾਰ ਕਰਕੇ ਲੈ ਆਇਆ।
ਤਨ ਤੇ ਆਦ ਜਿਤਕ ਜਿਸ ਬਣੇ,
ਹੋਰ ਜਿਹੜੀ ਕੋਈ ਵਸਤੂ ਕਾਬੂ ਆ ਗਈ ਕਿਸੇ ਸਿੰਘ ਦੇ ਕੰਮ ਆਉਣ ਵਾਲੀ ਉਹ ਵਸਤੂ ਚੁੱਕ ਲਈ।
ਲੂਟ ਕੂਟ ਕਰ ਸਿੰਘ ਅਗਾਏ,
ਚੰਗੀ ਤਰ੍ਹਾਂ ਲੁੱਟ ਮਾਰ ਕਰਕੇ ਸਿੰਘ ਰੱਜ ਗਏ ਹਨ।
ਦੁਰਗ ਚੁਗਿਰ ਦੇ ਪੁੰਨ ਸਮੁਦਾਏ,
ਇੱਧਰ ਸਿੰਘਾਂ ਨੇ ਜਿਹੜਾ ਕਿਲ੍ਹਾ ਸੀ ਬਗੌਰ ਦਾ, ਉਸ ਕਿਲੇ ਦੇ ਚਾਰੇ ਪਾਸੇ ਸਿੰਘਾਂ ਨੇ ਮੋਰਚਾਬੰਦੀ ਕਰ ਲਈ ਵੀ ਇਹਨਾਂ ਨੂੰ ਪੂਰਨ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕਾਉਣਾ ਹੈ, ਕਿਉਂਕਿ ਇਹ ਬਾਗੀ ਹੋਏ ਨੇ, ਪਹਿਲਾਂ ਇਹਨਾਂ ਵਧੀਕੀ ਕੀਤੀ ਆਪਣੀ ਗਲਤੀ ਦੀ, ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਤੇ ਮੁਆਫੀ ਮੰਗਣ ਦੀ ਬਜਾਏ ਸਗੋਂ ਉਲਟਾ ਲੜਨ ਨੂੰ ਤਿਆਰ ਹੋਏ ਹੋਏ ਨੇ, ਕਿਲੇ ਵਿੱਚ ਬਾਗੀ ਬਣ ਗਏ ਨੇ। ਤੋ ਸਿੰਘਾਂ ਨੇ ਕਿਲੇ ਨੂੰ ਵੀ ਘੇਰਾ ਪਾ ਲਿਆ।
ਨਿਕਸਨ ਯਾਰ ਪਰਵੇਸ਼ ਹੋਏ ਨਾਈ,
ਕਿਲੇ ਨੂੰ ਐਸਾ ਘੇਰਾ ਪਾਇਆ ਵੀ ਕਿਲੇ ਵਿੱਚੋਂ ਨਾ ਤਾਂ ਕੋਈ ਬਾਹਰ ਨਿਕਲ ਸਕੇ ਤੇ ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕੇ।
ਛੋਟੇ ਤੁਫੰਗ ਜੰਗ ਬੱਡ ਮਾਈ,
ਏਦਾਂ ਜੰਗ ਚੱਲ ਰਿਹਾ, ਬੰਦੂਕਾਂ ਚੱਲ ਰਹੀਆਂ ਹਨ, ਕਿਲੇ ਦੇ ਅੰਦਰੋਂ ਵੀ ਗੋਲੀਆਂ ਆਉਂਦੀਆਂ ਨੇ, ਬਾਹਰੋਂ ਸਿੰਘ ਗੋਲੀਆਂ ਅੰਦਰ ਨੂੰ ਦਾਗਦੇ ਹਨ।
ਗਰੀਅਨ ਮੈਂ ਤੈ ਲੋਥ ਪਰੀ ਹੈ,
ਜਿਹੜੇ ਬਗੌਰ ਨਗਰ ਦੀਆਂ ਗਲੀਆਂ ਨੇ, ਬਾਜ਼ਾਰ ਨੇ, ਉਹਨਾਂ ਬਾਜ਼ਾਰਾਂ ਵਿੱਚ ਲੋਥਾਂ ਖਿੰਡੀਆਂ ਹੋਈਆਂ ਨੇ।
ਭਾਜੀ ਸਕਲ ਨਾ ਸੈਨ ਅਰੀ ਹੈ,
ਜਿੰਨੀ ਸੈਨਾ ਸੀ ਬਗੌਰ ਦੀ ਉਹ ਸਾਰੇ ਨੱਠ ਗਏ ਅੱਗੇ ਲੱਗ ਕੇ, ਕਿਸੇ ਨੇ ਅੱਗੇ ਹੋ ਕੇ ਹੌਸਲਾ ਨਹੀਂ ਕੀਤਾ ਲੜਨ ਦਾ।
ਧਰਮ ਸਿੰਘ ਕੋ ਪ੍ਰਭ ਬੁਲਵਾਏ,
ਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਨੂੰ ਆਪਣੇ ਕੋਲ ਸੱਦਿਆ ਬੁਲਾਇਆ,
ਕਹਿਓ ਹੇਲ ਕਾਲੋ ਸਮੁਦਾਏ,
ਮਹਾਰਾਜ ਜੀ ਨੇ ਬਚਨ ਕੀਤਾ ਧਰਮ ਸਿੰਘ ਜੀ ਸਾਰੇ ਰਲ ਕੇ ਹਮਲਾ ਕਰੋ,
ਟਿਕਟ ਮੋਰਚੇ ਦਿਓ ਟੁਕਾਈ,
ਜਿਹੜਾ ਇਹ ਕਿਲ੍ਹਾ ਹੈ ਬਗੌਰ ਦਾ ਉਹਦੇ ਨੇੜੇ ਜਾ ਕੇ ਮੋਰਚੇ ਲਾ ਲਵੋ,
ਮਾਰੋ ਸ਼ਤਰਨ ਕੋ ਸਮੁਦਾਈ,
ਔਰ ਜਿੰਨਾ ਇਹ ਦੁਸ਼ਮਣਾਂ ਦਾ ਸਮੁਦਾਇ ਹੈ ਇਹਨਾਂ ਨੂੰ ਮਾਰੋ, ਇਹਨਾਂ ਨੂੰ ਮੁਕਾਓ।
ਸੁਣ ਕੇ ਧਰਮ ਸਿੰਘ ਤਬ ਗਏ ਹੋ,
ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਧਰਮ ਸਿੰਘ ਜੀ ਗਏ ਹਨ।
ਦੁਰਗ ਚੁਗਿਰ ਦੇ ਵਿਚਰਤ ਪਇਓ,
ਭਾਈ ਧਰਮ ਸਿੰਘ ਜੀ ਨੇ ਕਿਲੇ ਦੇ ਚਾਰੇ ਪਾਸੇ ਪਰਿਕਰਮਾ ਕਰਕੇ ਵੇਖਿਆ ਵੀ ਕਿਧਰੋਂ ਦਾ ਲੱਗ ਸਕਦਾ ਕਿਲੇ ਨੂੰ ਤੋੜਨ ਵਾਸਤੇ, ਕਿਧਰੋਂ ਹਮਲਾ ਕੀਤਾ ਜਾ ਸਕਦਾ, ਇਹ ਮੁਆਇਨਾ ਕਰਨ ਵਾਸਤੇ ਧਰਮ ਸਿੰਘ ਜੀ ਕਿਲੇ ਦੇ ਚਾਰੇ ਪਾਸੇ ਫਿਰੇ ਹਨ।
ਸਗਰੀ ਕਾਤ ਹੇਰ ਕਰ ਆਛੇ,
ਭਾਈ ਧਰਮ ਸਿੰਘ ਜੀ ਨੇ ਸਾਰੇ ਨਗਰ ਦੀ ਜਿਹੜੇ ਉਹ ਕਿਲ੍ਹਾ ਸੀ ਕਿਲੇ ਦੀ ਘਾਤ ਵੇਖੀ, ਦਾ ਤੱਕਿਆ ਭਾਈ ਸਾਹਿਬ ਜੀ ਨੇ ਪੂਰਨ ਤੌਰ ਤੇ,
ਹੇਲ ਕਰਨ ਕੋ ਚਿਤ ਮੈਂ ਬਾਛੇ,
ਭਾਈ ਧਰਮ ਸਿੰਘ ਜੀ ਚਾਹੁੰਦੇ ਨੇ ਹਮਲਾ ਕਰਨਾ, ਕਿਲੇ ਦੀ ਕਮਜ਼ੋਰੀ ਵੇਖ ਲਈ ਕਿ ਕਿਲ੍ਹਾ ਕਿਵੇਂ ਤੋੜਿਆ ਜਾ ਸਕਦਾ, ਮਜ਼ਬੂਤੀ ਦਾ ਪੱਖ ਵੀ ਵੇਖ ਲਿਆ, ਕਮਜ਼ੋਰੀ ਵੀ ਵੇਖ ਲਈ, ਕਿ ਕਿੱਧਰੋਂ ਕਿਲ੍ਹਾ ਤੋੜਿਆ ਜਾ ਸਕਦਾ ਹੈ, ਹਮਲਾ ਕੀਤਾ ਜਾ ਸਕਦਾ ਹੈ। ਉਹ ਤਿਆਰੀ ਕਰਕੇ ਭਾਈ ਧਰਮ ਸਿੰਘ ਜੀ ਨੇ ਹੁਣ ਹਮਲਾ ਕਰਨ ਦੀ ਇੱਛਾ ਜ਼ਾਹਰ ਕੀਤੀ।
ਰਤਨ ਸਿੰਘ ਤਬ ਦੌਰਤ ਆਇਓ,
ਇੱਕ ਸਿੰਘ ਸੀ, ਇਹਦਾ ਨਾਂ ਸੀ ਭਾਈ ਰਤਨ ਸਿੰਘ। ਭਾਈ ਰਤਨ ਸਿੰਘ ਨਾਮ ਦਾ ਇਹ ਸਿੰਘ ਦੌੜ ਕੇ ਆਇਆ ਇੰਨੇ ਨੂੰ ਚੱਲ ਕੇ।
ਸ਼੍ਰੀ ਪ੍ਰਭ ਸੰਗ ਉਪਾਓ ਬਤਾਇਓ,
ਰਤਨ ਸਿੰਘ ਉਹ ਕਿਲੇ ਦੀ ਇੱਕ ਖਾਸ ਕਮਜ਼ੋਰੀ ਵੇਖ ਕੇ ਆਇਆ। ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ।
ਪੁੰਜ ਸਿੰਘ ਹੇਲੇ ਮੈਂ ਮਰੈ,
ਕਹਿਣ ਲੱਗਾ ਸਤਿਗੁਰੂ ਜੀ ਜੇ ਅਸੀਂ ਹਮਲਾ ਕਰਾਂਗੇ ਨਾ ਕਿਲੇ ਤੇ, ਕਿਲਾ ਤਾਂ ਟੁੱਟ ਜਾਏਗਾ, ਇਹਦੇ ਚ ਕੋਈ ਦੋ ਰਾਏ ਨਹੀਂ, ਪਰ ਉਹਦੇ ਵਿੱਚ ਸਾਡੇ ਸਿੰਘਾਂ ਦਾ ਬੜਾ ਨੁਕਸਾਨ ਹੋਵੇਗਾ। ਸਾਡੇ ਕਈ ਸਿੰਘ, ਕਿਉਂਕਿ ਉਹ ਕਿਲੇ ਵਿੱਚੋਂ ਗੋਲੀਆਂ ਮਾਰਨਗੇ, ਅਸੀਂ ਬਾਹਰ ਰੜੇ ਮੈਦਾਨ ਤੇ ਹੋਵਾਂਗੇ, ਨੁਕਸਾਨ ਸਾਡਾ ਜ਼ਿਆਦਾ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਹੋਰ ਉਪਾਅ ਮੈਨੂੰ ਸੁਝਿਆ ਹੈ, ਨਜ਼ਰ ਆਇਆ ਹੈ ਕਿ ਜੇ ਆਪਾਂ ਸਿੱਧਾ ਹਮਲਾ ਕੀਤਾ ਤੇ ਇਹਦੇ ਵਿੱਚ ਆਪਣਾ ਨੁਕਸਾਨ ਹੋਵੇਗਾ, ਆਪਣੇ ਸਾਥੀ ਸਿੰਘ ਮਰਨਗੇ।
ਯਤਨ ਸੁਖੈਨ ਆਪ ਅਸ ਕਰੈ,
ਮਹਾਰਾਜ ਇੱਕ ਹੋਰ ਬੜਾ ਸੌਖਾ ਯਤਨ ਹੈ ਜਿਹਦੇ ਨਾਲ ਆਪਣੇ ਕਿਸੇ ਬੰਦੇ ਦਾ ਨੁਕਸਾਨ ਵੀ ਨਹੀਂ ਹੋਣ ਲੱਗਾ ਤੇ ਕਿਲਾ ਵੀ ਫਤਿਹ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਰਤਨ ਸਿੰਘ ਉਹ ਕਿਹੜਾ ਤਰੀਕਾ ਵੀ ਕਿਲਾ ਵੀ ਫਤਿਹ ਹੋ ਜਾਏ ਤੇ ਕੋਈ ਬੰਦਾ ਵੀ ਨਾ ਮਰੇ, ਆਪਣਾ ਨੁਕਸਾਨ ਵੀ ਨਾ ਹੋਵੇ। ਰਤਨ ਸਿੰਘ ਕਹਿਣ ਲੱਗਾ, ਮਹਾਰਾਜ ਇੱਕ ਦਾਅ ਮੈਂ ਹੋਰ ਵੇਖ ਕੇ ਆਇਆ ਹਾਂ, ਜੇ ਤੁਸੀਂ ਉਹ ਕਰਨ ਦੀ ਆਗਿਆ ਦੇ ਦਿਓ ਤੇ ਸੌਖਾ ਕੰਮ ਹੈ।
ਇਹ ਪਰਬਤ ਸਿਰ ਤੋਪ ਚੜਾਵੋ,
ਲਾਗੇ ਹੀ ਉਹ ਜਿੱਥੇ ਕਿਲਾ ਬਣਿਆ ਹੋਇਆ ਸੀ ਨਾ, ਨਗਰ ਦੇ ਨਾਲ ਹੀ ਇੱਕ ਪਹਾੜ ਸੀ ਉੱਚਾ, ਕਿਲਾ ਨੀਵਾਂ ਸੀ, ਪਹਾੜ ਉੱਚੇ ਥਾਂ ਤੇ ਸੀ। ਮਹਾਰਾਜ ਜੀ ਕਿਰਪਾ ਕਰੋ ਵੀ ਇਹ ਜਿਹੜਾ ਉੱਪਰ ਪਹਾੜ ਹੈ ਉਹਦੇ ਤੇ ਆਪਾਂ ਤੋਪਾਂ ਚੜਾ ਦਈਏ, ਦੋ ਤਿੰਨ ਤੋਪਾਂ ਉੱਤੇ ਚੜਾ ਦਈਏ, ਪਹਾੜ ਦੇ ਉੱਤੇ ਤੋਪਾਂ ਚੜਾ ਦਈਏ।
ਤੈ ਥਿਰ ਕਰ ਗੋਰਾ ਚਲਵਾਵੋ,
ਉੱਥੇ ਤੋਪ ਰਖਾ ਕੇ ਪਹਾੜ ਤੋਂ ਤੇ ਤੋਪ ਦਾ ਮੂੰਹ ਕਿਲੇ ਵੱਲ ਕਰਕੇ, ਉਥੋਂ ਜੇ ਮਹਾਰਾਜ ਜੀ ਆਪਾਂ ਗੋਲਾ ਚਲਵਾਈਏ, ਤੋਪ ਦਾ ਗੋਲਾ ਕਿਲੇ ਤੇ ਮਾਰੀਏ।
ਅੰਤਰ ਲਗੇ ਜਾਏ ਕਰ ਜਬੈ,
ਮਹਾਰਾਜ ਉਹ ਗੋਲਾ ਪਹਾੜ ਤੋਂ ਸਿੱਧਾ ਅੰਦਰ ਕਿਲੇ ਵਿੱਚ ਡਿੱਗੇਗਾ, ਕਿਉਂਕਿ ਪਹਾੜ ਉੱਚਾ, ਕਿਲਾ ਨੀਵਾਂ। ਜੇ ਆਪਾਂ ਥੱਲਿਓ ਮਾਰ ਕਰਦੇ ਹਾਂ ਫਿਰ ਆਪਣਾ ਨੁਕਸਾਨ ਹੋਵੇਗਾ, ਜੇ ਆਪਾਂ ਪਹਾੜ ਤੇ ਤੋਪ ਰੱਖ ਕੇ ਉੱਤੋਂ ਗੋਲਾ ਮਾਰੀਏ ਤੇ ਮਹਾਰਾਜ ਫਿਰ ਕਿਲੇ ਦੇ ਅੰਦਰ ਜਾ ਕੇ ਗੋਲਾ ਡਿੱਗੇਗਾ, ਔਰ ਜਿੰਨੇ ਲੋਕ ਅੰਦਰ ਇਕੱਠੇ ਹੋਏ ਨੇ, ਸਿਪਾਹੀ ਅੰਦਰ ਇਕੱਠੇ ਹੋਏ ਨੇ, ਉਹਨਾਂ ਸਾਰਿਆਂ ਦਾ ਨੁਕਸਾਨ ਹੋਵੇਗਾ।
ਡਰ ਤਰ ਨਿਕਸ ਜਾਏ ਰਿਪ ਸਭੈ,
ਮਹਾਰਾਜ ਜਦੋਂ ਤੋਪ ਦੇ ਗੋਲੇ ਵੱਜਣਗੇ ਨਾ ਫਿਰ ਡਰ ਦੇ ਨਾਲ ਆਪੇ ਕਿਲਾ ਛੱਡ ਕੇ ਦੌੜਨਗੇ, ਫਿਰ ਆਪੇ ਕਿਲਾ ਛੱਡ ਕੇ ਬਾਹਰ ਨੂੰ ਨੱਠਣਗੇ।
ਸੁਨ ਸਤ ਗੁਰ ਆਛੀ ਬਿਦਮਾਨੀ,
ਮਹਾਰਾਜ ਜੀ ਕਹਿੰਦੇ ਰਤਨ ਸਿੰਘ ਇਹ ਤਾਂ ਬੜਾ ਵਧੀਆ ਤਰੀਕਾ ਦੱਸਿਆ, ਬੜੀ ਵਧੀਆ ਤਰਕੀਬ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਗੱਲ ਮੰਨਣ ਯੋਗ ਹੈ, ਮੰਨ ਲਓ।
ਤੋਪ ਚੜਾਵੋ ਸਬਨ ਬਖਾਨੀ,
ਹੁਕਮ ਕੀਤਾ ਕਿ ਇੱਕ ਵੱਡੀ ਤੋਪ ਜਿਹੜੀ ਹੈ ਉਹ ਪਹਾੜ ਦੇ ਉੱਤੇ ਚੜਾਓ।
ਤਬੇ ਖਾਲਸਾ ਮਿਲ ਕਰ ਚਾਲਾ,
ਉਸ ਵੇਲੇ ਸਾਰੇ ਸਿੰਘ ਇਕੱਠੇ ਹੋ ਕੇ ਤੋਪ ਚੜਾਉਣ ਵਾਸਤੇ ਚੱਲ ਪਏ।
ਲਈ ਤੋਪ ਚੜ ਗਿਰ ਤਤਕਾਲਾ,
ਤੋਪ ਲੈ ਕੇ ਸਿੰਘ ਵੇਖਦਿਆਂ ਵੇਖਦਿਆਂ ਝੱਟ ਪੱਟ ਉਸ ਪਰਬਤ ਦੇ ਉੱਤੇ ਜਿਹੜਾ ਨਾਲ ਹੀ ਉੱਚੀ ਥਾਂ ਸੀ, ਟਿੱਬਾ ਜਿਹਾ ਹੀ ਬਣਿਆ ਹੋਇਆ ਸੀ ਉੱਚਾ, ਉਹਦੇ ਤੇ ਸਿੰਘ ਜਾ ਚੜੇ ਹਨ।
ਥੈਲੀ ਡਾਰ ਕਸੇ ਉਹ ਜਬ ਗੋਰਾ,
ਉਹਦੇ ਵਿੱਚ ਬਰੂਦ ਦੀ ਥੈਲੀ ਪਾ ਕੇ, ਜਦੋਂ ਉਹਦੇ ਵਿੱਚ ਗੋਲਾ ਪਾ ਕੇ ਤੋਪ ਕੱਸ ਕੇ ਸਿੰਘਾਂ ਨੇ ਤਿਆਰ ਕੀਤੀ।
ਬਾਂਦੀ ਸ਼ਿਸ਼ਤ ਪੌਰ ਕੀ ਔਰਾ,
ਉਹਦਾ ਨਿਸ਼ਾਨਾ ਲਾਇਆ, ਨਿਸ਼ਾਨਾ ਕਿੱਥੇ ਬੰਨਿਆ, ਜਿਹੜਾ ਕਿਲੇ ਦਾ ਵੱਡਾ ਦਰਵਾਜ਼ਾ ਸੀ ਉਸ ਦਰਵਾਜੇ ਵਾਲੇ ਪਾਸੇ ਸਿੰਘਾਂ ਨੇ ਤੋਪ ਦੇ ਗੋਲੇ ਦਾ ਨਿਸ਼ਾਨਾ ਬੱਧਾ ਹੈ।
ਪਾਏ ਬਰੂਦ ਅਗਨ ਤਬ ਲਾਈ,
ਬਰੂਦ ਪਾ ਕੇ ਜਦੋਂ ਪਲੀਤਾ ਤੁਖਾ ਕੇ ਅੱਗ ਲਾਈ ਆ ਸਿੰਘਾਂ ਨੇ ਤੋਪ ਦੇ ਗੋਲੇ ਨੂੰ,
ਧੁਖੇ ਉਹ ਪਲੀਤਾ ਵੱਡ ਗਰ ਜਾਈ,
ਪਲੀਤਾ ਧੁਖਿਆ ਤੇ ਤੋਪ ਦਾ ਗੋਲਾ ਤੋਪ ਦੇ ਮੂੰਹ ਵਿੱਚੋਂ ਕੜਾਕ ਦੇ ਕੇ ਬਾਹਰ ਨੂੰ ਨਿਕਲਿਆ ਹੈ।
ਮਨੋ ਗਾਜ ਗਿਰ ਕਰੀ ਆਵਾਜ਼,
ਇੰਨੀ ਜ਼ਿਆਦਾ ਆਵਾਜ਼ ਆਈ ਤੋਪ ਦੇ ਗੋਲੇ ਦੇ ਚੱਲਣ ਦੀ, ਇੰਨੀ ਗਰਜ ਉੱਠੀ ਮਾਨੋ ਜਿਵੇਂ ਆਕਾਸ਼ ਵਿੱਚੋਂ ਬੱਦਲਾਂ ਦੀ ਗਰਜ ਕਿਸੇ ਪਹਾੜ ਤੇ ਟੁੱਟ ਕੇ ਪੈ ਗਈ ਹੋਵੇ।
ਸੁਨ ਰਿਪ ਕੋ ਧੀਰਜ ਉਰ ਪਾਜ,
ਜਦੋਂ ਤੋਪ ਦੇ ਗੋਲੇ ਦੀ ਆਵਾਜ਼ ਸੁਣੀ ਉਧਰ ਦੁਸ਼ਮਣਾਂ ਨੇ ਕਿਲੇ ਦੇ ਅੰਦਰ, ਉਹ ਤੋਪ ਦੀ ਆਵਾਜ਼ ਸੁਣ ਕੇ ਉਹਨਾਂ ਦੇ ਹੌਸਲੇ ਟੈ ਗਏ। तोप दी गर्ज सुन के उना दे हौसले टट गए।
गोरा लगियो पोर मैं जाई
ते तोप दा ओ गोला जेड़ा सी ओ किले दे दरवाजे विच आके वज्जा।
पुन कस कर तत्काल चलाई
ते दरवाजे चो छेक कढ दित्ता गोले ने। एने नू सिंघा ने एक गोला होर तैयार करके तोप दे विच कस के चलाया।
इसी रीत गोरे द्वै चारे
एदा दो चार गोले ही छड़े होणगे। सिंघा ने दूजा गोला छड़िया फिर तीजा फिर चार कहदे एदा दो चार गोले ही सिंघा ने हाले छड़े होणगे।
और बिखे के बिच पट मारे
दरवाजे च सूरमे खड़े सी ना किले दे ओ ता सारे मारे गए। जेड़े दरवाजा रोक के खलोते सन ओ जेड़े सन ओ सारे मारे गए।
मेर तक देख कर उपजियो तरासा
जेड़े किले दे दरवाजे विच खड़े सी जिन्हां तिन्हां नूं भरोसा सी वी दरवाजा नहीं खुलण देणगे ओही मारे गए। ते उन्हां नूं मरिया वेख के जेड़े दूजे सन उन्हां दा तीरज खत्म हो गया। उना दे मन दा हौसला टै गया।
लखियो के सब को होए विनाशा
जान लिया के हुण तां साडा सारयां दा विनाश होवेगा। हुण तां असीं सारे मारे मुक्के जावांगे।
हेला कालन ते हत तीर
उना दे अंदर हल्ला करन दी शक्ति नहीं रही। अगो लड़न दी ताकत नहीं रही। लड़िया तां हौसले नाल जांदा है हौसला ही खत्म हो गया। हौसले तो बिना हुण लड़न किवें।
ऊपर चढ़े प्रमायो चीर
दो चार गोले चले ही सन ना ते दरवाजे दे जिन्ने सूरमे उना दे मारे गए। फिर किले दी कंध ते चढ़ गए। चिट्टा कपड़ा लैके ना चिट्टा कपड़ा लैके डांग ते बन के उच्चा उच्चा घुमाण लग पए। संकेत देण लग पए शांति दा भी असीं हथ खड़े कर लए ने असी लड़न नूं तैयार नहीं है। एदा इन्हां ने संकेत दिता लड़न ना लड़न दा।
पादड़ी चंद रख लेवो गुरु देव जीव दान
कपड़ा फेर के उची उची आवाज विच बोले रख लो गरीब नवाज रख लो सानू जी दान दियो सानू जीव दान प्रदान करो।
हम निकस जाए जे बचे प्राण
महाराज असी इथो निकल जावांगे जे साडे प्राण बच जाण असी इस किले च नहीं रहांगे दे विचों बाहर निकल जावांगे।
हिम सुनी खालसे अर्ज दीन
जदों खालसे ने अर्ज सुनी हुण खालसे दे अंदर लड़ाई करन दा जिहड़ा जज्बा है ओ जिथे वीर असी बिरती नाल लड़दे ने उथे उहनां अंदर करना भी है कि जिहड़ा हथियार सुट देवे उहदे ते हमला नहीं करदे सिंघ क्योंकि खालसे दी तेग नूं किरपान भी कहा जांदा है। किरपान दा मतलब है जिहदी किरपान दे विच भी किरपा वरतदी है डिग्गे ते वार नहीं करना हथियार सुट्टण वाले ते वार नहीं करना औरत ते वार नहीं करना बच्चे ते वार नहीं करना। तो इस प्रकार खालसे दी तेग दे विच भी किरपा वरतदी इस करके किरपान कहा जांदा है। तो जदों खालसे ने सुनिया कि हार गए ने इन्हां ने महाराज जी दी शरण कबूल कर ली है।
लीने निकास पुन जान दीन
वो जिन्ने किले दे विच लोक सन उन्हां सारयां नूं बाहर कढ़िया आख्या भी जाओ जिन्हां ने अपनी जान बचाउणी है वो किला छड़ के चले जाओ। जिन्ने भी सन किले दे विचों बाहर कढ़े ने
गढ़ नगर मार फिर दुर्ग छीन
पहला तो खालसे ने नगर फतेह कीता मुड़ के किला भी फतेह कर लिया। खालसे ने किला भी जित लिया उस किले ते भी फतेह प्राप्त कर ली।
गन सोज अनक सब लूट लीन
और जिन्ना साजो समान सी उस किले विच खालसे ने अपने कब्जे विच कर लिया।
एक सिंह गुरु टिग जाए ताए
एक सिंह दौड़ के गुरु कलगीधर जी कोल गया।
सब कई खबर जिम जीत पाए
जिवें किला सिंघां ने जित्या ओ सारी खबर ओ सिंह ने महाराज जी नूं जाके दसी है।
प्रभ पिखे दुर्ग पर खा बिसा
महाराज सच्ची पातशाह जी उस वेले किले दे कोल खड़े सन कुछ दूरी ते खड़े सन महाराज जी वेख रहे ने।
ਵਿੱਚ ਕੂਪ ਲੜਨ ਕੀ ਸੋਜ ਜਾਲ।
ਮਹਾਰਾਜ ਜੀ ਕਿਲਾ ਬੜਾ ਵਿਸ਼ਾਲ ਹੈ, ਵਿੱਚ ਲੜਨ ਦੀ ਸਮੱਗਰੀ ਵੀ ਹੈ, ਖੂਹ ਵੀ ਹੈ ਪਾਣੀ ਦਾ ਅੰਦਰ।
ਬਹੁ ਅਨ ਕ੍ਰਿਤ ਮਿਸ਼ਟਾਨ ਚੀਰ,
ਔਰ ਕਾਫੀ ਕੁਝ ਅੰਦਰ ਭਰਿਆ ਹੋਇਆ, ਮਿੱਠਾ ਖੰਡ ਅੰਨ ਰਸਤਾ ਬਸਤਾ ਦੇ ਭੰਡਾਰੇ ਅੰਦਰ ਭਰੇ ਪਏ ਹਨ।
ਸਭ ਗਏ ਤਿਆਗ ਡਰ ਧਾਰ ਪੀਰ,
ਮਹਾਰਾਜ ਸਾਰਾ ਕੁਝ ਛੱਡ ਕੇ ਦੌੜ ਗਏ ਨੇ, ਨੱਠ ਗਏ ਨੇ ਜਿਹੜੇ ਕਿਲੇ ਵਿੱਚ ਲੋਕ ਸਨ।
ਸੁਣ ਦਇਆ ਸਿੰਧ ਸੈਂਦਵ ਮੰਗਾਏ,
ਸੁਣ ਕੇ ਗਲਗੀਧਰ ਪਾਤਸ਼ਾਹ ਆਪਣਾ ਸੈਂਦਵ ਨਾਮ ਹੈ ਘੋੜੇ ਦਾ, ਮਹਾਰਾਜ ਜੀ ਨੇ ਆਪਣਾ ਘੋੜਾ ਮੰਗਾਇਆ ਹੈ।
ਹੋਏ ਕਰ ਅਰੋ ਤਿਤ ਦਿਸ਼ ਚਲਾਏ,
ਗਲਗੀਧਰ ਜੀ ਘੋੜੇ ਤੇ ਸਵਾਰ ਹੋਏ ਤੇ ਸਵਾਰ ਹੋ ਕੇ ਉਸੇ ਪਾਸੇ ਨੂੰ, ਕਿਲੇ ਵਾਲੇ ਪਾਸੇ ਨੂੰ ਚੱਲ ਪਏ।
ਇੱਕ ਧਰਮ ਸਿੰਘ ਬਰ ਬੀਰ ਸੰਗ,
ਮਹਾਰਾਜ ਜੀ ਦੇ ਆਪ ਸਨ ਤੇ ਦੂਜੇ ਭਾਈ ਧਰਮ ਸਿੰਘ ਜੀ ਜੋ ਬੜੇ ਯੋਧੇ ਨੇ ਸਤਿਗੁਰਾਂ ਦੇ ਨਾਲ ਹਨ।
ਤਜ ਸਿਵਰ ਚਲੇ ਜਿਤ ਦੁਰਗ ਭੰਗ,
ਔਰ ਆਪਣੇ ਡੇਰੇ ਤੋਂ ਮਹਾਰਾਜ ਜੀ ਜਿੱਥੇ ਕਿਲਾ ਫਤਿਹ ਕੀਤਾ ਸਿੰਘਾਂ ਨੇ, ਉਸ ਕਿਲੇ ਵੱਲ ਮਹਾਰਾਜ ਜੀ ਚੱਲੇ ਹਨ।
ਕੇ ਤੀਕ ਦੂਰ ਜਬ ਕੀਏ ਪਿਆਨ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਨੇ ਜਦੋਂ ਕੁਝ ਕੁ ਪੈਂਡਾ ਹਾਲੇ ਤੈਅ ਕੀਤਾ ਹੀ ਸੀ, ਹਾਲੇ ਨਗਰ ਵੱਲ ਮਹਾਰਾਜ ਜੀ ਵੱਧ ਕੇ ਜਾ ਹੀ ਰਹੇ ਸਨ।
ਨਗਰੀ ਬਗੋਰ ਭੂਪਤ ਮਹਾਨ,
ਜਿਹੜਾ ਬਗੌਰ ਨਗਰ ਦਾ ਰਾਜਾ ਸੀ ਨਾ, ਉਥੋਂ ਦਾ ਮੌਕੇ ਦਾ ਰਾਜਾ, ਉਹ ਉਸ ਵੇਲੇ ਉੱਥੇ ਹਾਜ਼ਰ ਨਹੀਂ ਸੀ। ਜਿਹੜਾ ਬਗੌਰ ਨਗਰ ਦਾ ਰਾਜਾ ਸੀ,
ਸੋ ਹੁਤੋ ਵੈਰ ਸੁਧ ਸੁਨਤ ਆਏ,
ਉਸ ਵੇਲੇ ਬਾਹਰ ਸੀ ਕਿਤੇ ਨਗਰ ਤੋਂ, ਜਦੋਂ ਇਹ ਲੜਾਈ ਹੋਈ ਹੈ, ਜਿਸ ਦਿਨ ਇਹ ਲੜਾਈ ਹੁੰਦੀ ਹੈ ਉਸ ਦਿਨ ਉਹ ਰਾਜਾ ਉੱਥੇ ਨਹੀਂ ਸੀ, ਉਸ ਵੇਲੇ ਬਾਹਰ ਸੀਗਾ। ਉਹਨੇ ਜਦੋਂ ਸੁਣਿਆ ਵੀ ਮੇਰੇ ਨਗਰ ਚ ਇੱਦਾਂ ਲੜਾਈ ਹੋ ਗਈ ਹੈ, ਉਹ ਛੇਤੀ ਨਾਲ ਬਾਹਰੋਂ ਦੌੜ ਕੇ ਆਪਣੇ ਨਗਰ ਨੂੰ ਆਇਆ।
ਡੇਰਾ ਨਿਹਾਰ ਉਰ ਮੈਂ ਰਸਾਏ,
ਰਸਤੇ ਵਿੱਚ ਜਿੱਧਰੋਂ ਆਇਆ ਨਾ ਉਹ ਰਾਜਾ ਬਗੌਰ ਦਾ, ਉਸੇ ਰਸਤੇ ਚ ਗੁਰੂ ਸਾਹਿਬ ਦਾ ਡੇਰਾ ਸੀ। ਮਹਾਰਾਜ ਜੀ ਦਾ ਡੇਰਾ ਵੇਖ ਕੇ ਰਾਜੇ ਨੂੰ ਬੜਾ ਗੁੱਸਾ ਆਇਆ, ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆਇਆ।
ਤਬ ਪਰਿਓ ਤਾਏ ਤਜ ਸਰ ਤੁਫੰਗ,
ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ। ਰਾਜੇ ਨੇ ਉਧਰ ਸਿੰਘ ਨਗਰ ਵਿੱਚ ਸਨ, ਬਾਹਰ ਡੇਰੇ ਤੇ ਸਿੰਘ ਥੋੜੇ ਸਨ, ਕਲਗੀਧਰ ਨੇ, ਭਾਈ ਧਰਮ ਸਿੰਘ ਜੀ ਨੇ, ਕੁਝ ਸਿੰਘ ਹੋਰ ਸਨ, ਤੋ ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ ਜਿਹੜਾ ਉਹ ਰਾਜਾ ਸੀ।
ਕੁਝ ਹੋਤੇ ਸਿੰਘ ਤਿੰਨ ਕੀਨ ਜੰਗ,
ਤੇ ਕੁਝ ਨਾਲ ਸਨ ਮਹਾਰਾਜ ਜੀ ਦੇ ਜਿਨ੍ਹਾਂ ਨੇ ਜੰਗ ਕੀਤਾ ਹੈ।
ਦੋਏ ਦਿਸ਼ਨ ਬਕਾਰਾ ਮਾਰ ਮਾਰ,
ਉਹ ਰਾਜੇ ਦਾ ਨਾਂ ਇਤਿਹਾਸ ਦੇ ਵਿੱਚ ਜਿਹੜਾ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਲਿਖਿਆ, ਸ਼ਿਵ ਪ੍ਰਤਾਪ ਸੀ, ਉਹ ਸ਼ਿਵ ਪ੍ਰਤਾਪ ਨਾਮ ਦਾ ਰਾਜਾ ਸੀ ਬਗੌਰ ਦਾ, ਤੇ ਕਹਿੰਦੇ ਦੋਹਾਂ ਪਾਸਿਓਂ ਮਾਰ ਬਕਾਰਾ ਹੋ ਗਿਆ। ਉਧਰੋਂ ਡੇਰੇ ਵਿੱਚ ਕੁਝ ਸਿੰਘ ਸਨ, ਉਧਰੋਂ ਰਾਜੇ ਦੇ ਨਾਲ ਜਿਹੜੀਆਂ ਫੌਜਾਂ, ਉਹਨੇ ਹਮਲਾ ਬੋਲ ਦਿੱਤਾ।
ਮਰ ਗਏ ਕਿਤੇ ਇੱਕ ਗਿਰ ਗਏ ਸੁਮਾਰ,
ਇੱਕਦਮ ਕਈ ਸਿੰਘ ਉੱਥੇ, ਕਿਉਂਕਿ ਰਾਜੇ ਨਾਲ ਫੌਜ ਜ਼ਿਆਦਾ ਸੀ, ਕੁਝ ਬੰਦੇ ਜ਼ਿਆਦਾ ਸਨ, ਸਿੰਘ ਥੋੜੇ ਸਨ, ਇਸ ਕਰਕੇ ਕਈ ਸਿੰਘਾਂ ਦਾ ਨੁਕਸਾਨ ਹੋਇਆ, ਕਈ ਸਿੰਘ ਸ਼ਹੀਦੀਆਂ ਪਾ ਗਏ।
ਵੱਡ ਪਰਿਓ ਰੋਰ ਗੁਰ ਸੁਨਤ ਕਾਨ,
ਜਦੋਂ ਡੇਰੇ ਤੇ ਇੱਕਦਮ ਸ਼ੋਰ ਸੁਣਿਆ, ਕਲਗੀਧਰ ਜੀ ਜਾ ਰਹੇ ਸਨ ਡੇਰੇ ਤੋਂ, ਹਾਲੇ ਕੁਝ ਦੂਰ ਹੀ ਗਏ ਸੀ, ਮਹਾਰਾਜ ਜੀ ਨੇ ਸੁਣਿਆ ਵੀ ਪਿੱਛੇ ਡੇਰੇ ਤੋਂ ਜੰਗ ਦੀ ਆਵਾਜ਼ ਆ ਰਹੀ ਹੈ।
ਮਟ ਪਰੇ ਤੁਰਤ ਬਨ ਸਾਵਧਾਨ,
ਮਹਾਰਾਜ ਜੀ ਸਾਵਧਾਨ ਹੋ ਕੇ ਕਿਲੇ ਵੱਲ ਜਾਣ ਦੀ ਬਜਾਏ ਵਾਪਸ ਆ ਗਏ, ਕਿ ਡੇਰੇ ਵੱਲ ਵਾਪਸ ਮੁੜ ਗਏ, ਮਹਾਰਾਜ ਜੀ ਪਿੱਛੇ ਨੂੰ ਵਾਪਸ ਆ ਗਏ।
ਇੱਕ ਧਰਮ ਸਿੰਘ ਪਟ ਸੰਗ ਜਾਏ,
ਮਹਾਰਾਜ ਜੀ ਦੇ ਨਾਲ ਦੂਜੇ ਸਿੰਘ ਸਨ ਭਾਈ ਧਰਮ ਸਿੰਘ ਜੀ, ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੇ ਨਾਲ ਹਟ ਕੇ ਪਿੱਛੇ ਮੁੜੇ ਨੇ।
ਦੇਖਿਓ ਲਰੰਤ ਬਾਗੋਰ ਰਾਏ,
ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ ਸਿੰਘਾਂ ਦੇ ਨਾਲ, ਕਲਗੀਧਰ ਤੇ ਧਰਮ ਸਿੰਘ ਜੀ ਦੋਵੇਂ ਹੀ ਜਾ ਰਹੇ ਸਨ, ਬਾਕੀ ਫੌਜ ਸਿੰਘ ਡੇਰੇ ਤੇ ਸਨ, ਉਹਨਾਂ ਤੇ ਜਦੋਂ ਬਗੌਰ ਦੇ ਰਾਜੇ ਨੇ ਹਮਲਾ ਕੀਤਾ, ਸਤਿਗੁਰੂ ਜੀ ਵਾਪਸ ਮੁੜ ਆਏ, ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ।
ਉਤ ਹੋਤੇ ਰਾਵ ਅਸਵਾਰ ਦੋਏ,
ਉਧਰ ਜਿਹੜਾ ਬਗੌਰ ਦਾ ਰਾਜਾ ਸੀ ਸ਼ਿਵ ਪ੍ਰਤਾਪ ਤੇ ਉਹਦੇ ਨਾਲ ਇੱਕ ਹੋਰ ਰਾਣਾ ਸੀ, ਇਧਰ ਕਲਗੀਧਰ ਤੇ ਧਰਮ ਸਿੰਘ ਜੀ ਦੋ ਸਨ, ਉਧਰ ਵੀ ਉਹ ਦੋ ਜਣੇ ਸਨ।
ਇਤ ਗੁਰੂ ਧਰਮ ਸਿੰਘ ਸੰਗ ਜੋਏ,
ਉਧਰ ਇੱਕ ਰਾਜਾ ਹੈ ਤੇ ਦੂਜਾ ਇੱਕ ਰਾਜੇ ਦਾ ਬੜਾ ਵੱਡਾ ਸਿਪਹਿ ਸਲਾਰ, ਦੂਜਾ ਰਾਣਾ ਹੈ, ਤੋ ਇਧਰ ਕਲਗੀਧਰ ਜੀ ਨੇ ਤੇ ਦੂਜੇ ਭਾਈ ਧਰਮ ਸਿੰਘ ਜੀ ਹਨ।
पैदल समूह दोनों दिशान
बाकी पैदल सूरमे ने जेडे लड़न वाले हन
छोटे तोपंग तीखन सोबान
गोलियां चलियां तिखे तीर चले
सतगुरु के ओ सुन धर्म सिंह
महाराज जी कहन लगे भाई धर्म सिंह नु संबोधन करके धर्म सिंह जी सुनो
रण जाओ अगर बन रूप सिंह
धर्म सिंह जी जाओ जंग दे मैदान चगे सिंह दा रूप धारण करके शेर दा रूप धारण करके अगे जाओ
उत दोए इते हम दोए जान
उधर भी वह दो घोड़ सवार ने इधर आपा भी दो घोड़ सवार बाकी अपने नाल पैदल ने उहदे नाल भी पैदल ने उधर भी दो ने इधर आपा भी दो हां
एक संग एक पिर है महान
एक नाल एक भिड़ेगा एक नाल तू भिड़ चल के एक नाल मैं भिड़दा हां
सुन धर्म सिंह हया को तवाए
ए सुन के भाई धर्म सिंह जी ने अपना घोड़ा फेरिया ते अगे आए हां
रण समुख गयो रिप हत नचाए
दुश्मन नु मारन दा चाओ लैके भाई धर्म सिंह जी सामने गए ने जंग दे मैदान विच
चे पुकार लीनो हकार
उच्ची आवाज दे विच वंगारिया सामने खड़े हुए राणे नू
इत आओ आपनो करो वार
आवियो वड्या सूरमिया बहादरा तेरे वार नू वेखा आ आके पहला मेरे ते वार कर
मैं हाथों किदों अब लेओ संभार
तू वार कर ते फिर मैं वार करा ते आपा एक दूजे दे वार वेखिए के केड़ा अपना वार करके बहादुरी साबित करदा है
सुन पयो समुख सर को निकार
ए सुन के ओ जेड़ा सी सामने आ गया उन्हें तीर कढ़िया पत्थे दे विचों भाई धर्म सिंह दा निशाना सिद्धिया
तर तनुख बिखे खैंचियो सजोर
तनख दे विच रख के ओ तीर बड़े जोर दे नाल चलाया
खर हो तो कोर दीनो सुछोर
बड़ा तिखा तीर सी एक दम बड़े चिले ते चाड़ के उन्हें भाई धर्म सिंह वालो तीर छड़िया
बिख धर्म सिंह हया को चलाए
भाई धर्म सिंह ने वेख्या के तीर आएगा राणे दा चलाया होया तो भाई साहब जी ने अपना घोड़ा अगे नू कर लिया घोड़ा फेर के अगे लै गए
हर तीर समुख ते तन बचाए
एता ओ जेड़ा तिखा तीर सी ओदे तो भाई साहब ने अपना आप बचा लिया
अपनो खतंग लीनो निकार
भाई साहब कहंदे भाई हुण मेरे वार दी वारी है तू वार कर लिया हुण मैनू वार दे के मुड़ी भाई साहब ने उस वेले अपने पत्थे चो भी तीर कढ़िया
पिच पन च फोक तर कै सुधार
ओदी जेड़ी फोक कहंदे ने पिछे जेड़ी बागड़ हुंदी है तीर दी ओ तंदी ते चाड़ के भाई धर्म सिंह जी ने कन्ना तक तीर खिचिया है
एचत शिताब रिप के प्रहार
और बड़े बल दे नाल तान दे नाल तीर दा वार कीता तीर चलाया धर्म सिंह जी ने
लग गए ओ रिदे प्रवश्यो मझार
ते तीर ऐसा चलिया के चल के उस राणे दा जेड़ा दिल सी ना जिथे दिल हुंदा है उथे जा के वो तीर वज के पारले पासे जा निकलिया
या तरे गिरियो खपरा लगंत
हो जा तीर बजा के बजदियां सार घोड़े तो उछड़ के जमीन ते डिग पिया
छिन बिखे परे ओ चित प्राण हंत
एक छिन दे विच मर गया प्राण निकल गए उस दे शरीर चो
बिख भूप कोप कै आए ताए
और जेड़ा राजा सी उन्हें वेख्या भी मेरा साथी मारिया गया ओ बड़े गुस्से विच लोहा लाखा होके आया
गुर समुख बाण पैने चलाए
कलगीधर जी सामने आण खलोते कहंदे राजा जी नू कहंदे भाई तू साडा मुकाबला कर महाराज सच्ची पातशाह जी दे सामने आण खलोता
कोरा फंदाए इत उत फेरंत
उन्हें महाराज जी दे उत्ते तीर दा निशाना सिंधिया ਕਲਗੀਧਰ ਪਾਤਸ਼ਾਹ ਜੀ ਮਹਾਰਾਜ ਘੋੜਾ ਸੱਜੇ ਖੱਬੇ ਫੇਰੀ ਜਾ ਰਹੇ ਨੇ।
ਨਿਜ ਪਟਨ ਪ੍ਰੇਰ ਜੈ ਕੋ ਚਾਹੰਤ,
ਆਪਣੇ ਨਾਲ ਦੇ ਸੂਰਮਿਆਂ ਨੂੰ ਪ੍ਰੇਰਦਾ ਹੈ ਰਾਜਾ ਸ਼ਿਵ ਪ੍ਰਤਾਪ ਤੇ ਵਿਜੇ ਚਾਹੁੰਦਾ ਹੈ।
ਸਿਰ ਮੋਰ ਪਟਨ ਕੇ ਤਨਕ ਸੰਭਾਰ,
ਤੇ ਉਹਨੇ ਤੀਰ ਚਲਾਇਆ ਪਰ ਉਹ ਤੀਰ ਸਤਿਗੁਰਾਂ ਨੂੰ ਨਹੀਂ ਵੱਜਾ, ਦੂਸਰਾ ਤੀਰ ਚਲਾਇਆ ਉਹ ਵੀ ਨਾ ਚੱਲ ਵੱਜ ਸਕਿਆ। ਹੁਣ ਕਲਗੀਧਰ ਜੀ ਚਾਹੁੰਦੇ ਨੇ ਤੀਰ ਚਲਾਉਣਾ।
ਤਤਕਾਲ ਤੀਰ ਪਾਥਾ ਨਿਕਾਰ,
ਮਹਾਰਾਜ ਜੀ ਨੇ ਆਪਣੇ ਪੱਥੇ ਚੋਂ ਕੱਢਿਆ ਇੱਕ ਚੌਣਵਾ ਜਿਹਾ ਤੀਰ, ਚਾਰ ਉਂਗਲ ਚੌੜਾ ਖੱਪਰਾ ਤੀਰ ਉਹ ਮਹਾਰਾਜ ਜੀ ਨੇ ਕੱਢਿਆ, ਜਿਹਦੇ ਨਾਲ ਸਵਾ ਤੋਲਾ ਸੋਨਾ ਮੜਿਆ ਹੋਇਆ ਹੈ।
ਕਰ ਐਂਚ ਕਾਨ ਲਗ ਛੋਰ ਦੀਨ,
ਗੁਰਦੇਵ ਨੇ ਚੜਿਆ ਆਪਣੇ ਤਰਕਸ਼ ਦੀ ਤੰਦੀ ਤੇ, ਚਾੜ ਕੇ ਕੰਨਾ ਤੱਕ ਬਲ ਦੇ ਨਾਲ ਉਸ ਤੀਰ ਨੂੰ ਖਿੱਚਿਆ ਹੈ।
ਹੱਥ ਪਾਲ ਬਿਖੈ ਸੋ ਮਾਰ ਲੀਨ,
ਗੁਰਦੇਵ ਦਾ ਚੱਲਿਆ ਤੀਰ ਸ਼ੋਕਦਾ ਗਿਆ, ਰਾਜੇ ਦੇ ਮੱਥੇ ਵਿੱਚ ਵੱਜ ਕੇ ਉਹ ਤੀਰ ਉਹਦੀ ਖੋਪੜੀ ਨੂੰ ਚੀਰਦਾ ਪਾਰ ਜਾ ਨਿਕਲਿਆ।
ਜਬ ਦੋਹਨ ਪ੍ਰਾਣ ਤਿਆਗੇ ਨਿਹਾਰ,
ਇਸ ਤਰ੍ਹਾਂ ਜਦੋਂ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ, ਰਾਜਾ ਵੀ ਔਰ ਉਹਦਾ ਜਿਹੜਾ ਨਾਲ ਨੌਕਰ ਸੀ ਉਹ ਵੀ ਮਾਰਿਆ ਗਿਆ।
ਸਭ ਭਜੀ ਚਮੂ ਨੈ ਤੀਰ ਤਾਰ,
ਜਿੰਨੀ ਫੌਜ ਸੀ ਉਹਨਾਂ ਨੇ ਫਿਰ ਕਿੱਥੇ ਲੜਨਾ ਸੀ, ਜਥੇਦਾਰ ਬਿਨਾਂ ਜਥਾ ਕਿਹੜੇ ਕੰਮ ਦਾ, ਉਹ ਫੌਜਾਂ ਸਾਰੀਆਂ ਭੱਜ ਗਈਆਂ ਜਿੰਨੀਆਂ ਸਨ ਨਾਲ।
ਪਾਜੇ ਬਿਲੋਕ ਬਰ ਜੈ ਕਿਰਪਾਲ,
ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੁਝ ਸਾਥੀ ਸਿੰਘ ਜਦੋਂ ਉਹਨਾਂ ਦੇ ਪਿੱਛੇ ਭੱਜਣ ਲੱਗੇ, ਮਹਾਰਾਜ ਜੀ ਨੇ ਰੋਕ ਦਿੱਤਾ।
ਇਨ ਹਤੋ ਨਾਏ ਤਜ ਜੰਗ ਸ਼ਾਲ,
ਮਹਾਰਾਜ ਜੀ ਕਹਿੰਦੇ ਭਾਈ ਇਹ ਨੀਤੀ ਨਹੀਂ ਹੈ ਜੰਗ ਦੀ ਕਿ ਹੁਣ ਇਹਨਾਂ ਭੱਜਦਿਆਂ ਹੋਇਆਂ ਨੂੰ ਮਾਰੀਏ।
ਲੀਨੇ ਹਟਾਏ ਗੁਰ ਸੰਗ ਜਾਲ,
ਮਹਾਰਾਜ ਜੀ ਨੇ ਆਪਣੇ ਸਾਥੀਆਂ ਨੂੰ ਰੋਕ ਲਿਆ ਉਹਨਾਂ ਤੇ ਹਮਲਾ ਕਰਨ ਤੋਂ।
ਸਭ ਸਿਵਰ ਵਿਖੇ ਕਰ ਕੈ ਸੰਭਾਲ,
ਮਹਾਰਾਜ ਜੀ ਨੇ ਆਪਣਾ ਸਾਰਾ ਡੇਰਾ ਸੰਭਾਲਿਆ ਹੈ।
ਬਾਗੋਰ ਨਾਥ ਮਗ ਜੁੱਧ ਮਾਰ,
ਬਾਗੋਰ ਦੇ ਰਾਜੇ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ,
ਔਰ ਲੂਟ ਲੀਨ ਗੜ ਦੁਰਗਦਾਰ,
ਔਰ ਜਿਹੜਾ ਦੁਰਗਦਾਰ ਸੀ ਕਿਲੇ ਦਾ ਮਾਲਕ ਉਹਨੂੰ ਵੀ ਮਾਰ ਕੇ ਕੱਢ ਦਿੱਤਾ ਤੇ ਕਿਲੇ ਤੇ ਫਤਿਹ ਕਰ ਲਈ।
ਇਮ ਵਿਜੇ ਕੀਨ ਤਿਸ ਦੇਸ਼ ਵਿੱਚ,
ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਨੇ ਉਸ ਦੇਸ਼ ਵਿੱਚ ਵੀ ਜਾ ਕੇ ਵਿਜੇ ਕੀਤੀ। ਵੇਖੋ ਲੜਾਈ ਦਾ ਕੈਸਾ ਕਮਾਲ ਹੈ ਕਿ ਉੱਥੇ ਮਹਾਰਾਜ ਜੀ ਦੀ ਕੋਈ ਆਪਣੀ ਬਹੁਤੀ ਫੌਜ ਨਹੀਂ ਸੀ, ਕੋਈ ਆਪਣਾ ਇਲਾਕਾ ਨਹੀਂ ਸੀ, ਬਗਾਨੇ ਇਲਾਕੇ ਵਿੱਚ ਨੇ, ਪਰ ਫਿਰ ਵੀ ਇਹੋ ਜਿਹੇ ਢੰਗ ਨਾਲ ਲੜੇ ਨੇ ਕਿ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ।
ਜਸ ਕਰਤ ਸਕਲ ਨਰ ਊਚ ਨੀਚ,
ਕਹਿੰਦੇ ਨੇ ਹੰਨੇ ਹੰਨੇ ਦੀ ਪਾਤਸ਼ਾਹੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿ ਸਤਿਗੁਰਾਂ ਨੇ ਜਿਹੜੀ ਖਾਲਸੇ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ ਨਾ, ਇਹੀ ਹੈ। ਸਿੰਘ ਦਾ ਇਲਾਕਾ ਇਹ ਨਹੀਂ ਹੁੰਦਾ ਕਿ ਕੁਝ ਚੋਣਵਾ ਇਲਾਕਾ ਹੈ, ਸਿੰਘ ਜਿੱਥੇ ਜਾ ਕੇ ਖੜ ਜੋ ਇਲਾਕਾ ਉਹਦਾ ਹੋ ਜਾਂਦਾ ਹੈ। ਸਿੰਘ ਇਲਾਕਾ ਨਹੀਂ ਮਿਲਦੇ, ਸਿੰਘ ਜਿੱਥੇ ਜਾ ਕੇ ਖਲੋ ਜੇ ਸ਼ਸਤਰ ਲੈ ਕੇ ਉਹ ਇਲਾਕਾ ਉਹਦਾ ਆਪਣੇ ਆਪ ਬਣ ਜਾਂਦਾ ਹੈ। ਤੇ ਸ਼ਸਤਰਧਾਰੀ ਹੋ ਕੇ ਹੰਨੇ ਹੰਨੇ ਦੀ ਪਾਤਸ਼ਾਹੀ, ਜਿੱਥੇ ਖਲੋਗੇ ਸਿੰਘ ਉੱਥੇ ਹੀ ਪਾਤਸ਼ਾਹ ਨੇ, ਉਹ ਇਹ ਨਹੀਂ ਵੇਖਦੇ ਸਾਡੇ ਕੋਲ ਕਿਲਾ ਹੈ ਕਿ ਨਹੀਂ ਹੈ, ਫੌਜ ਹੈ ਕਿ ਨਹੀਂ ਹੈ, ਜਿੱਥੇ ਖਲੋਤੇ ਨੇ ਉੱਥੇ ਹੀ ਪਾਤਸ਼ਾਹ ਨੇ। ਹਾਂਜੀ,
ਜਸ ਕਰਤ ਸਕਲ ਨਰ ਊਚ ਨੀਚ,
ਮਹਾਰਾਜ ਜੀ ਦਾ ਹੀ ਸੁਜਸ ਹੋਇਆ, ਸਭ ਨੇ ਗੁਰੂ ਸਾਹਿਬ ਦੀ ਮਹਿਮਾ ਕੀਤੀ। ਨਗਰ ਵਾਲਿਆਂ ਦੀ ਗਲਤੀ ਸੀ, ਉਹਨਾਂ ਦਾ ਕਸੂਰ ਸੀ, ਇਸ ਕਰਕੇ ਗੁਰੂ ਸਾਹਿਬ ਦਾ ਸੁਜਸ ਹੋਇਆ।
ਕਰ ਦਿਓ ਕੂਚ ਡੇਰਾ ਕਿਰਪਾਲ,
ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਇਥੋਂ ਬਗੌਰ ਤੋਂ ਕੂਚ ਕੀਤਾ ਹੈ।
ਨਿਜ ਸੁਪਟ ਸਬਨ ਕੀ ਕਰ ਸੰਭਾਲ,
ਆਪਣੇ ਸੂਰਮਿਆਂ ਦੀ ਸਾਰਿਆਂ ਦੀ ਸੰਭਾਲ ਕਰਕੇ ਚੱਲੇ ਨੇ।
ਗੁਰ ਕਈ ਖਾਲਸੇ ਸੁਨਾਏ,
ਮਹਾਰਾਜ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ।
ਅਬ ਰਾਣਾ ਸੁਲਤਾਨੀ ਕੋ ਕਰਾਏ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਜੰਗ ਬਾਦਸ਼ਾਹੀਆਂ ਦਾ ਕਰਾਵਾਂਗੇ, ਹੁਣ ਜੰਗ ਬਾਦਸ਼ਾਹੀਆਂ ਦਾ ਹੋਵੇਗਾ, ਹੁਣ ਬਾਦਸ਼ਾਹੀਆਂ ਦਾ ਯੁੱਧ ਹੋਵੇਗਾ।
ਕਰ ਹਾਰ ਜੀਤ ਸਗਰੋ ਨਿਹਾਰ,
ਦੇਖੋ ਕੌਣ ਹਾਰੇਗਾ ਕੌਣ ਜਿੱਤੇਗਾ। ਔਰੰਗਜ਼ੇਬ ਦੇ ਖਾਲਸਾ ਜੀ ਪੰਜ ਪੁੱਤਰ ਸਨ, ਮੁਹੰਮਦ ਸੁਲਤਾਨ, ਮੁਹੰਮਦ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਸਦਵਾਇਆ, ਆਜ਼ਮ ਜਿਹਨੂੰ ਤਾਰਾ ਆਜ਼ਮ ਵੀ ਕਹਿੰਦੇ ਨੇ, ਮੁਹੰਮਦ ਅਕਬਰ ਤੇ ਕਾਮ ਬਖਸ਼, ਇਹ ਪੰਜ ਪੁੱਤਰ ਸੀ ਔਰੰਗਜ਼ੇਬ ਬਾਦਸ਼ਾਹ ਦੇ। ਤੋਂ ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਦੀ ਲੜਾਈ ਕਰਾਵਾਂਗੇ, ਹੁਣ ਇਹਨਾਂ ਦਾ ਯੁੱਧ ਕਰਾਵਾਂਗੇ। ਉਹ ਵੇਖੋ
ਮਰ ਰਹੇ ਤੁਰਕ ਦੋਏ ਦਿਸ਼ ਜੁਝਾਰ,
ਦੋਹਾਂ ਪਾਸਿਆਂ ਦੇ ਜੁਝਾਰੂ ਸੂਰਮੇ ਮਰਨਗੇ।
ਕਰਤਾਰ ਦੇ ਸੋ ਤਖਤ ਪਾਏ,
ਤਖਤ ਉਸ ਨੂੰ ਮਿਲੇਗਾ ਜਿਹਨੂੰ ਕਰਤਾਰ ਪਰਮੇਸ਼ਰ ਤਖਤ ਦੇਵੇਗਾ।
ਬਾਦੀ ਦਿਲੇਸ਼ ਜੀਵਨ ਬਿਹਾਏ,
ਦਿੱਲੀ ਦਾ ਬਾਦਸ਼ਾਹ ਬਾਦੀ ਮਾਰਿਆ ਗਿਆ ਆਪਣਾ ਜੀਵਨ ਵਿਅਰਥ ਗਵਾ ਕੇ।
ਸੁਨ ਭਨੈ ਸਿੰਘ ਵੱਡ ਪੁੱਤਰ ਲੀਨ,
ਸਿੰਘ ਕਹਿਣ ਲੱਗੇ ਮਹਾਰਾਜ ਜੀ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਗਿਆ, ਉਹਦਾ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਚੁੱਕਾ ਹੈ।
ਤਿਸ ਤੇ ਸਾਕੇ ਅਬ ਕੌਣ ਛੀਨ,
ਉਹਦੇ ਸਾਹਮਣੇ ਭਲਾ ਹੁਣ ਕੌਣ ਖੜੇਗਾ, ਕੌਣ ਉਹਦੇ ਕੋਲੋਂ ਤਖਤ ਖੋਵੇਗਾ।
ਸਮਰੱਥ ਆਪੋ ਜਗਤ ਨਾਥ,
ਮਹਾਰਾਜ ਜੀ ਫਿਰ ਵੀ ਤੁਸੀਂ ਸਮਰੱਥ ਹੋ।
ਅਣਗਣਤ ਬਾਣੀ ਜਾਏ ਸਾਥ,
ਸੱਚੇ ਪਾਤਸ਼ਾਹ ਅਣਗਿਣਤ ਫੌਜਾਂ ਉਹਦੇ ਨਾਲ ਹਨ।
ਗੁਰ ਕਹੇ ਪ੍ਰਭੂ ਕੋ ਮੈਦ ਖੇਲ,
ਕਹਿੰਦੇ ਭਾਈ ਇਹ ਪਰਮੇਸ਼ਰ ਦੀ ਖੇਡ ਹੈ ਵੀ ਉਹਨੇ ਕਿਹਨੂੰ ਤਖਤ ਦੇ ਦੇਣਾ ਇਹ ਨਹੀਂ ਪਤਾ। ਇਹ ਤਖਤ ਦੀ ਜਿਹੜੀ ਖੇਡ ਹੈ ਇਹ ਪਰਮੇਸ਼ਰ ਦੇ ਹੱਥ ਵਿੱਚ ਆ, ਉਹਨੇ ਕਿਹਨੂੰ ਵਡਿਆਈ ਦੇਣੀ ਹੈ ਇਹ ਤਾਂ ਪਰਮੇਸ਼ਰ ਜਾਣਦਾ ਹੈ।
ਪਿਖ ਲੇਤ ਸਕਲ ਨੈ ਸਕੈ ਪੇਲ,
ਦੇਖ ਲੈਣਾ ਤੁਸੀਂ ਸਾਰਾ ਕੁਝ ਤੁਹਾਡੇ ਨੇਤਰਾਂ ਦੇ ਸਾਵੇਂ ਹੋਵੇਗਾ।
ਇਮ ਕਰਤ ਬਾਤ ਗੇ ਕਿਤਕ ਕੋਸ,
ਬਚਨ ਕਰਦੇ ਮਹਾਰਾਜ ਜੀ ਕੁਝ ਕੋਹ ਦਾ ਪੈਂਡਾ ਤੈਅ ਕੀਤਾ ਬਗੌਰ ਤੋਂ ਚੱਲੇ ਨੇ।
ਕੀਏ ਸਿਵਰ ਬਿਲੋ ਕੇ ਥਲ ਅਦੋਸ਼,
ਸੋਹਣੇ ਜਗ੍ਹਾ ਤੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਗੁਰ ਕੇਰ ਬੀਰ ਰਿਪ ਮ੍ਰਿਗਨ ਸਿੰਘ,
ਮਹਾਰਾਜ ਜੀ ਮਹਾਨ ਵੀਰ ਯੋਧੇ ਸਿੰਘ ਨੇ ਔਰ ਦੁਸ਼ਮਣਾ ਰੂਪੀ ਹਿਰਨਾ ਵਾਸਤੇ ਬੱਬਰ ਸ਼ੇਰ ਨੇ।
ਕਰ ਨਮੋ ਸਬਨ ਸੰਤੋਖ ਸਿੰਘ,
ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਨੇ ਉਹ ਵੀ ਸਿੰਘ ਸੂਰਮੇ ਬਹਾਦਰ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ। ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਦਾ ਸਤਿਗੁਰਾਂ ਨਾਲ ਮੇਲ ਹੋ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।